साहिब जियो कामी क्रोधी चातुरी बाजी गर्बे काम कामी क्रोधी चातुरी बाजी गर्बे काम निंदा करते जन्म सिरानो कब हूँ ना सिमर्यो राम काम क्रोध अर लोभ मोह बिनस जाए अहमेव नानक प्रभु शरणागति कर प्रसाद गुरदेव नानक प्रभु शरणागति कर प्रसाद गुरदेव दंडौत बंधन अनेक बार सर्व कला समरथ डोलन ते राखो प्रभु राखो प्रभु डोलन ते राखो प्रभु नानक दे कर खथ सतनाम धन वाहे गुरु साहिब जियो सुंदर मंदर सैन है जेन मद हर कीर्तन है सुंदर मंदर सैन है जेन मद हर कीर्तन है मुक्ते रमन गोविंद है नानक लब्ध अंग बड़ भागण है मुक्ते रमन गोविंद है नानक लब्ध अंग बड़ भागण है वाहिगुरु जी का खालसा वाहिगुरु जी की फतह। परम सन्मान योग चवर शतर तखत दे मालिक जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। जिवें अज सुबह भी एक अर्ज कीती सी के इस स्टेज ते दास नूं ਤਕਰੀਬਨ 21 ਸਾਲ ਹੋ ਗਏ ਨੇ ਨਿਰੰਤਰ ਆਉਂਦਿਆਂ, ਸ਼ਾਇਦ ਇੱਕ ਸਾਲ ਸ਼ਾਇਦ ਨਹੀਂ ਆ ਸਕਿਆ। 21 ਸਾਲ ਦੇ ਕਰੀਬ 96 ਚ ਪਹਿਲੀ ਵਾਰੀ ਇੱਥੇ ਕਥਾ ਕਰਨ ਦਾ ਅਵਸਰ ਪ੍ਰਦਾਨ ਹੋਇਆ ਤੇ ਉਹ ਵੀ ਸੰਗਤ ਕਹਿ ਜਿਹੜੀ ਤਕਰੀਬਨ 21 ਸਾਲਾਂ ਤੋਂ ਹਰ ਸਾਲ ਕਥਾ ਵਿਚਾਰ ਸਰਵਣ ਕਰਨ ਆ ਰਹੀ ਹੈ। ਇਸ ਵਿੱਚ ਬੁਲਾਰੇ ਦੀ ਸਿਆਣਪ ਨਹੀਂ, ਇਸ ਸੰਗਤ ਦੀ ਕਿਰਪਾਲਤਾ ਤੇ ਅਸੀਸ ਹੁੰਦੀ ਹੈ। ਹਰ ਸਾਲ ਅਸੀਂ ਕੋਈ ਨਾ ਕੋਈ ਟੌਪਿਕ, ਕੋਈ ਨਾ ਕੋਈ ਵਿਸ਼ਾ ਗੁਰਬਾਣੀ ਵਿੱਚੋਂ ਜਾਂ ਇਤਿਹਾਸ ਵਿੱਚੋਂ ਚੁਣ ਕੇ ਵਿਚਾਰ ਕਰਦੇ ਰਹੇ। ਦਾਸ ਨੂੰ ਪਤਾ ਹੈ ਇਸ ਅਸਥਾਨ ਤੇ 96 ਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਲੜੀਵਾਰ ਇਤਿਹਾਸਕ ਵਿਚਾਰ ਕੀਤੀ ਸੀ। ਉਸ ਤੋਂ ਬਾਅਦ ਅਗਲੇ ਸਾਲ ਮੇਰਾ ਖਿਆਲ 97 ਵਿੱਚ ਸ਼ਲੋਕ ਸਹਿਸਕ੍ਰਿਤੀ ਦੀ ਵਿਚਾਰ ਕੀਤੀ ਸੀ। ਸਰੀਰ 5-7-10 ਹੀ ਹੁੰਦੇ ਸਨ ਉਦੋਂ। ਉਸ ਤੋਂ ਬਾਅਦ ਆਪ ਨੂੰ ਪਤਾ ਹੈ ਨਿਰੰਤਰ 4 ਸਾਲ ਆਪਾਂ ਅਰਦਾਸ ਦੀ ਵਿਚਾਰ ਗੁਰੂ ਜੀ ਨੇ ਕਿਰਪਾ ਕਰਕੇ ਕਰਾਈ। ਅਨੇਕਾਂ ਬਚਨ ਜਿਹੜੇ ਇੱਥੇ ਵਿਚਾਰੇ ਗਏ, ਇਹ ਵੀ ਯਾਦ ਹੈ ਕਿ ਗਾਥਾ ਬਾਣੀ ਇੱਥੇ ਇੱਕ ਵਾਰ ਵਿਚਾਰੀ ਗਈ ਸੀ ਪਰ ਇੰਨੀ ਡਿਟੇਲ ਨਾਲ ਨਹੀਂ। ਅਸੀਂ ਇਹਦੀ ਵਿਚਾਰ ਸੈਨ ਹੋਜੇ ਗੁਰੂ ਘਰ ਤੋਂ ਆਰੰਭ ਕੀਤੀ ਹੈ। ਮੈਂ ਥੋੜੀ ਜਿਹੀ ਜਾਣਕਾਰੀ ਦੇਣ ਲਈ, ਕਿਉਂਕਿ ਆਮ ਸੰਗਤ ਨੈੱਟ ਰਾਹੀ, ਫੇਸਬੁੱਕ ਰਾਹੀਂ ਜਾਂ ਉੱਥੇ ਪਹੁੰਚ ਕੇ ਵੀ ਸੁਣਦੀ ਰਹੀ, ਇਹ ਗਾਥਾ ਬਾਣੀ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਹੈ। ਇਸ ਦੇ ਜਿਹੜੇ 11 ਪਦੇ ਨੇ ਉਹਨਾਂ ਨੂੰ ਕੱਲ ਤੱਕ ਅਸੀਂ ਵਿਚਾਰ ਚੁੱਕੇ ਹਾਂ। ਉੱਪਰ ਸਕਰੀਨ ਦੇ ਜੋ ਆਪ ਪੜ੍ਹ ਰਹੇ ਹੋ, ਇਹ 12ਵਾਂ ਪਦਾ ਹੈ ਗਾਥਾ ਬਾਣੀ ਦਾ। ਕੱਲ ਅਰਜ਼ ਉੱਥੇ ਵੀ ਕੀਤੀ ਸੀ, ਗਾਥਾ ਦਾ ਲਫ਼ਜ਼ੀ ਅਰਥ ਹੁੰਦਾ ਵੈਸੇ ਯਸ, ਕੀਰਤੀ। ਉਂਝ ਗਾਥਾ ਦਾ ਅਰਥ ਕਹਾਣੀ ਵੀ ਹੈ, ਇਤਿਹਾਸਕ ਸਾਖੀ ਵੀ ਹੈ। ਪਰ ਇਹ ਜਿਹੜੀ ਗਾਥਾ ਬਾਣੀ ਹੈ, ਵਿਦਵਾਨਾਂ ਦਾ ਮਤ ਹੈ ਕਿ ਜਿਵੇਂ ਸੰਸਕ੍ਰਿਤ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਦੀ ਸ਼ਬਦਾਵਲੀ ਹੈ, ਸਹਿਸਕ੍ਰਿਤੀ ਸੰਸਕ੍ਰਿਤ ਤੋਂ ਵੱਖ ਹੈ। ਆਮ ਤੌਰ ਤੇ ਅਸੀਂ ਪਾਠ ਕਰਦੇ ਆ ਕਹਿ ਦਿੰਦੇ ਹਾਂ ਕਿ ਸੰਸਕ੍ਰਿਤੀ ਦੇ ਸ਼ਲੋਕ ਨਹੀਂ, ਉਹ ਸਤਿਗੁਰੂ ਨੇ ਸ਼ਬਦ ਵਰਤਿਆ ਸਹਿਸਕ੍ਰਿਤੀ। ਜਿਹੜੀ ਗਾਥਾ ਬਾਣੀ ਹੈ ਇਹ ਅਸਲ ਚ ਜਿਸ ਚ ਬੋਧ ਗ੍ਰੰਥ ਨੇ ਪਾਲੀ ਭਾਸ਼ਾ ਚ, ਪਾਲੀ ਔਰ ਪ੍ਰਕਿਰਤੀ ਦਾ ਜਿਹੜਾ ਦੋ ਭਾਸ਼ਾਵਾਂ ਦੇ ਮੇਲ ਨਾਲ ਵਿਦਵਾਨ ਪੁਰਸ਼ ਕਹਿੰਦੇ ਨੇ ਇਹ ਗਾਥਾ ਬਾਣੀ ਇਹ ਭਾਖਾ ਹੈ। ਇਸ ਦੇ ਬਾਰੇ ਗੁਰਦੇਵ ਨੇ ਵਾਰ ਵਾਰ ਕਿਹਾ ਕਿ ਗਾਥਾ ਬਹੁਤ ਗੂੜ ਹੈ, ਇਸ ਨੂੰ ਕੋਈ ਵਿਰਲਾ ਜਨ ਹੀ ਸਮਝੇਗਾ। ਗਾਥਾ ਬੜੀ ਅਪਾਰ ਹੈ, ਇਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ। ਅਸੀਂ ਵਿਚਾਰ ਕਰਦੇ ਕਰਦੇ ਅੱਜ 12ਵੇਂ ਪਦੇ ਤੇ ਆਏ ਹਾਂ। ਅੱਜ ਸ਼ੁਰੂਆਤ ਇੱਥੇ ਕਰਨ ਕਰਕੇ ਮੈਂ ਥੋੜੀ ਜਿਹੀ ਅਰਜ਼ ਕੀਤੀ ਹੈ, ਆਓ ਵਿਚਾਰ ਸਤਿਗੁਰੂ ਤਰਸ ਕਰਕੇ ਆਪ ਕਰਾ ਲੈਣ। ਆਪ ਜਿਤਨੀ ਸੰਗਤ ਹਜ਼ੂਰ ਦੇ ਚਰਨਾਂ ਵਿੱਚ ਹੋ ਔਰ ਜਿਤਨੇ ਦੂਰ ਦੁਰਾਡੇ ਦੇਸ਼ ਵਿਦੇਸ਼ ਕਿਤੇ ਵੀ ਭਾਵਨਾ ਨਾਲ ਸੁਣ ਰਹੇ ਹੋ। ਹਾਂ ਚਲੋ, ਮੈਂ ਸ਼ਬਦ ਭਾਵਨਾ ਵਾਲਾ ਕਹਿ ਦਿੱਤਾ, ਹਰ ਸਰੋਤਾ ਭਾਵਨਾ ਵਾਲਾ ਵੀ ਨਹੀਂ ਹੋ ਸਕਦਾ। ਕਈ ਐਸੇ ਸੱਜਣ ਵੀ ਹੋਣ ਕਿ ਜਿਹੜੇ ਇਸ ਕਰਕੇ ਸੁਣਦੇ ਹੋਣ ਕਿ ਕੀ ਬੋਲੇਗਾ, ਇਹ ਕੀ ਸ਼ਬਦ ਕਹੇਗਾ, ਇਹਦੇ ਕੀ ਨੁਕਸ ਕੱਢਾਂਗੇ। ਪਰ ਉਹਨਾਂ ਨੂੰ ਵੀ ਬੇਨਤੀ ਹੈ, ਤੁਸੀਂ ਅਸੀਸ ਬਖਸ਼ਿਓ ਤਾਂ ਜੋ ਮੈਂ ਤੁਹਾਡਾ ਅੰਦਰ ਨਾ ਤੋੜਾਂ। ਸਤਿਗੁਰੂ ਕਿਰਪਾ ਕਰੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਤਰਸ ਕਰੋ। ਆਪ ਜੀ ਦਾ ਨਾਮ ਜਪਿਆ ਗਰਭ ਜੋਨ ਤੋਂ ਛੁੱਟ ਜਾਈਦਾ ਹੈ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਰੋ ਕਿਰਪਾ ਸਤਿਗੁਰੂ, ਸਾਨੂੰ ਕਥਨ ਔਰ ਸਰੋਤ ਨੂੰ ਬਾਕੀ ਫੁਰਨਿਆਂ ਤੋਂ ਬਚਾ ਕੇ ਸਿਰਫ ਕੇਵਲ ਤੇ ਕੇਵਲ ਆਪਣੀ ਸਿਫਤ ਬਖਸ਼ੋ। ਸਾਧ ਸੰਗਤ ਅਸੀਸ ਬਖਸ਼ੋ। और उच्चारण करो जी, सतनाम श्री वाहे गुरु जी, करो बख्शिश, फिर उच्चारण करो जी, सतनाम श्री वाहे गुरु जी। इस पदे दे पहला अखरी अर्थ ने, रोजाना रूटीन च असी इस तरह अर्थ कर रहे हैं कि ए समझ रहे कि असी विचार अज की करन चले हां। महाराज जी ने शब्द वरते है सुंदर मंदर सैण है, नाने दे नाल हा है। सुंदर दे लफजी अर्थ बड़े सौखे ने जी, चंगे सोहने। ते जेड़ा इत्थे मंदर लफ्ज आया है, इस मंदर दा अर्थ है इमारत घर जिदे विच लोक रहिंदे होण। बेनती सुनियो, मंदर उस मकान नू कहा जांदा सी जिस विच किसे दा वसेबा होवे। मकान कोणा ते घर कोणा दोनां च बड़ा फर्क है। मकान तां बहुत ने, आ देखो कितनियां व्यापारक इमारतां ने, ओह इक इमारत एक मकान तां हो सकदा पर घर नहीं। घर होवे जिदे विच कोई वसेबा पक्का करदा है। एक है सुंदर मंदर सैण। सब विद्वाना ने सैण दे अर्थ कीते हा ओ ही। फिर बेनती सुनियो, गुरमुख प्यारे भाई जोगिंदर सिंह जी तलवाड़ा, चलो नाम लैण च कोई खर्ज नहीं, लफ्जी अर्थ होर करा एदा मतलब है भोगना मानना। मुक्ते रमन गोबिंद है, जेडे गोबिंद नू याद कर दे, जेडे गोबिंद दे सिमरन नू मान दे, महाराज कहने ओ मुक्त हो गया। मुक्ते रमन गोबिंद है नानक। धन गुरु अर्जुन साहब कहते ने शहर बहुत वड्डा है, घर हजारा मिल जाएंगे, पर जिस घर की मैं तुहानू गल कर लगा वड्डियां भागां नाल किते किते मिलदा है। देखो सतगुरु शब्द सन दिंदे ने, कहन लगे नानक लभदियां लभदे ने किवें जी, बड पागण जिन्हां दे भाग बहुत वड्डे होण। इउं कह लो वड्डे भागां नाल इहो जिहा घर नसीब हुंदे ने, ते हर घर च परमात्मा दी कीर्ति ने। इह ने जी अज दे अखरी अर्थ जिस नूं आपां विचारना है। इच दो गल्लां मैं बेनती करनी, एक कीर्तन वाला घर ते दूसरा गुरमुखो मुक्त पुरश जेड़े ने। गुरु ग्रंथ साहिब दी पवित्र बाणी ने यह क्या है कि सारियां थावां ते परमात्मा रमिया है, कोई शक नहीं। असि सारे पाठ करने हैं हजूर दी अमृत बाणी चो कि जल थल मईल पूरिया रविया विच वणा। हजूर कहिंदे ने सारियां थावां ते है। इत्थों तक शब्द वरत्या घट घट मैं खरजू बसै संतन कहो पुकार। सर्व व्यापक सारियां थावां ते वे, पर जिथे प्रगट हो जाना, एक होना ते एक प्रगट हो जाना, दोनों च बड़ा फर्क है। दास ने एक बार अर्ज की सी, विचार चल रही सी कि ਕਿਹੜੀ ਥਾਂ ਜਿੱਥੇ ਪਰਮਾਤਮਾ ਨਹੀਂ? ਕਿ ਮੰਦਿਆਂ ਦੇ ਵਿੱਚ ਰੱਬ ਨਹੀਂ, ਇਹ ਉਹਦੇ ਆਪਣੇ ਨਹੀਂ? ਸ਼ਾਇਦ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕਹੀ ਕਿ ਰੱਬ ਦੀ ਹੋਂਦ ਨੂੰ ਕਿਸੇ ਇੱਕ ਬਿਲਡਿੰਗ ਵਿੱਚ, ਇੱਕ ਇਮਾਰਤ ਵਿੱਚ, ਧਰਤੀ ਦੇ ਇੱਕ ਖਿੱਤੇ ਵਿੱਚ ਕਦੀ ਬੰਦ ਨਾ ਕਰਿਓ, ਕਿਉਂਕਿ ਉਹਦੀ ਸੀਮਾ ਬਣਾਓਗੇ ਤੇ ਅਸੀਮ ਕੌਣ ਰਹੇਗਾ? ਉਹ ਸੀਮਾ ਤੋਂ ਪਰੇ, ਹੱਦ ਤੋਂ ਪਰੇ, ਅਸੀਮ ਸਭ ਨੂੰ ਪਾਲਦਾ ਪਿਆ ਹੈ। ਇਸੇ ਕਰਕੇ ਬਾਣੀ ਨੇ ਕਿਹਾ, ਮੁਸਲਮਾਨ ਜੇ ਕਹੇ ਰੱਬ ਮਸੀਤ ਵਿੱਚ, ਹਿੰਦੂ ਕਹੇ ਜੇ ਭਗਵਾਨ ਮੂਰਤੀ ਵਿੱਚ ਕਹੇ, ਗੁਰਮਤ ਕਹਿੰਦੀ ਨਹੀਂ, ਇਹਨੂੰ ਨਾ ਮੂਰਤੀ ਵਿੱਚ ਕੈਦ ਕਰ, ਨਾ ਇਹਨੂੰ ਇੱਕ ਧਰਮ ਅਸਥਾਨ ਦੀ ਇਮਾਰਤ ਵਿੱਚ ਕੈਦ ਕਰ, ਉਹ ਮੇਰਾ ਖਰੀਤਾ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿੱਥੇ ਤੂੰ ਫਿਜ਼ੀਕਲ ਨਹੀਂ ਗਿਆ, ਰੱਬ ਉੱਥੇ ਵੀ ਵੱਸਦਾ ਪਿਆ ਹੈ, ਦੂਜਿਆਂ ਗ੍ਰਹਿਆਂ ਤੇ ਉਹ ਨਹੀਂ ਹੈਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ, ਇੱਕ ਸਰਵ ਵਿਆਪਕ ਪਰ ਜਿੱਥੇ ਪ੍ਰਗਟ ਹੋ ਜਾਏ, ਫਿਰ ਹੈ ਇੱਕ ਹੋਣਾ, ਇੱਕ ਪ੍ਰਗਟ ਹੋਣਾ। ਅਸੀਂ ਜ਼ਮੀਨ ਤੇ ਬੈਠੇ, ਚਲੋ ਮੈਂ ਉੱਥੋਂ ਦੀ ਗੱਲ ਕਰਨਾ, ਹੁਣ ਤਾਂ ਸਾਧਨ ਬਣੇ ਹੋ ਗਏ, ਗਰਮੀ ਦੇ ਦਿਨ ਚੱਲਦੇ ਨੇ, ਪਿਆਸ ਲੱਗੀ, ਅਸੀਂ ਪਾਣੀ ਪੀਣਾ ਚਾਹੁੰਦੇ ਹਾਂ, ਤੇ ਗੁਰਮੁਖੋ ਜਿਸ ਧਰਤੀ ਤੇ ਇਨਸਾਨ ਬੈਠਾ ਪਾਣੀ ਦੀ ਖਾਤਰ ਤੜਫਦਾ, ਪਾਣੀ ਉਸ ਜ਼ਮੀਨ ਦੇ ਥੱਲੇ ਵੀ ਹੈ, ਕਿ ਉਸ ਜ਼ਮੀਨ ਦੇ ਥੱਲੇ ਪਾਣੀ ਨਹੀਂ ਗਹਿਰਾ ਹੋਵੇਗਾ, ਪਰ ਪਾਣੀ ਹੈ। ਬੰਦਾ ਕਦੀ ਧਰਤੀ ਉੱਤੇ ਖਲੋ ਕੇ ਕਹਿੰਦਾ ਮੈਨੂੰ ਬੁੱਕ ਪਾਣੀ ਦਾ ਦੇ ਦੇ, ਪਾਣੀ ਧਰਤੀ ਵਿੱਚ ਹੈ, ਪਰ ਜਿੱਥੇ ਖੂਹ ਵਿੱਚ, ਟਿਊਬਵੈਲ ਵਿੱਚ ਜਾਂ ਨਲਕੇ ਰਾਹੀਂ ਪਾਣੀ ਪ੍ਰਗਟ ਹੋ ਜਾਂਦਾ ਹੈ, ਲੋਕੀ ਉੱਥੇ ਆਪਣੇ ਭਾਂਡੇ ਤੇ ਆਪਣੀ ਬੁੱਕ ਬਣਾ ਕੇ ਖਲੋ ਜਾਂਦੇ ਆ। ਪਰਮਾਤਮਾ ਸਭਨੀ ਘਟੀ ਵੱਸਦਾ ਹੈ, ਪਰ ਜਿਸ ਘੱਟ ਵਿੱਚ ਪ੍ਰਗਟ ਹੋ ਜਾਂਦਾ, ਉਹਦੀ ਗੱਲ ਹੀ ਕੁਝ ਵੱਖਰੀ ਹੋ ਜਾਂਦੀ ਹੈ। ਦੇਖੋ ਬਾਣੀ ਚ ਇੱਕ ਬਚਨ ਹੁੰਦਾ, ਸਭਨੀ ਘਟੀ ਸੌ ਵਸੈ ਸਹਿਬਿਨ ਘੱਟ ਨਾ ਕੋਏ। ਗੁਰੂ ਸਾਹਿਬ ਜੀ ਕਹਿੰਦੇ ਸਭ ਚ ਵੱਸਦਾ, ਸਭਨੀ ਘਟੀ ਸੌ ਵਸੈ ਸਹਿਬ ਸੌ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਫਿਰ ਬੇਨਤੀ, ਖੋਣਾ ਤੇ ਪ੍ਰਗਟ ਹੋਣਾ। ਆਪ ਸੋਹਿਲਾ ਸਾਹਿਬ ਚ ਰੋਜ਼ ਪੜ੍ਹਦੇ ਹੋ, ਸਮ ਹੈ ਜੋਤ, ਜੋਤ ਹੈ ਸੋਏ, ਸਮ ਹੈ ਪਰ ਪ੍ਰਗਟ ਸਮ ਹੈ ਨਹੀਂ, ਸਮ ਹੈ ਜੋਤ, ਜੋਤ ਹੈ ਸੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਫਿਰ ਬੇਨਤੀ ਕਰਾਂਗਾ, ਵਿਸ਼ੇ ਤੋਂ ਦੂਰ ਨਹੀਂ ਜਾਣਾ, ਧਰਤੀ ਸਾਰੀ ਤੇ ਪਰਮਾਤਮਾ ਰਮਿਆ ਹੈ। ਅਸੀਂ ਘਰ ਬਣਾਉਂਦੇ ਹਾਂ ਜ਼ਿੰਦਗੀ ਦੇ ਦਿਨ ਬਤੀਤ ਕਰਨ ਦੇ ਲਈ, ਦੋਨੋਂ ਪੱਖ ਮੈਂ ਬਾਣੀ ਚੋਂ ਬੇਨਤੀ ਕਰਨੀ ਹੈ, ਗੁਰਮੁਖੋ ਇੱਕ ਉਹ ਘਰ ਜਿਹਦੇ ਚ ਰੱਬ ਦਾ ਕੀਰਤਨ ਹੈ, ਇੱਕ ਉਹ ਘਰ ਜਿਹਦੇ ਵਿੱਚ ਸਿਰਫ ਵਿਸ਼ੇ ਵਾਸਨਾ ਦਾ ਹੀ ਬੋਲਬਾਲਾ ਹੈ, ਸਿਰਫ ਮਾਇਆ ਦੀ ਹੀ ਜੈ ਜੈਕਾਰ ਹੁੰਦੀ ਪਈ ਹੈ। ਅਸੀਂ ਇਤਿਹਾਸ ਵਿੱਚੋਂ ਦੇਖਾਂਗੇ ਕਿ ਸਿੱਖ ਘਰ ਬਣਾਉਂਦੇ ਆ ਤੇ ਓਨੀ ਦੇਰ ਤੱਕ ਮੰਜੇ ਤੇ ਨਹੀਂ ਪੈਂਦੀ ਜਿੰਨੀ ਦੇਰ ਤੱਕ ਸਤਿਗੁਰੂ ਚਰਨਾਂ ਪਾ ਦੇਵੇ। ਉਹਦੇ ਕਾਰਨ ਸਨ ਕਈ। ਦੇਖੋ ਘਰ ਦਾ ਮਤਲਬ ਮੈਂ ਅਰਜ਼ ਕੀਤੀ, ਜਿੱਥੇ ਰਹਿੰਦੇ ਹਾਂ ਗੁਰਮਤ ਵਿੱਚ ਘਰ ਦੀ ਕੀ ਕੀਮਤ ਹੈ? ਇੱਕ ਤਾਂ ਇਹ ਵੀ ਲੋਕੇਸ਼ਨ ਬੜੇ ਕਮਾਲ ਦੀ ਹੈ, ਥਾਂ ਬੜੀ ਕੀਮਤੀ ਸ਼ਹਿਰ ਚ, ਸਾਡੀ ਨਜ਼ਰ ਚ ਇਹ ਵੇ ਜਿਹੜੀ ਸ਼ਹਿਰ ਵਿੱਚ ਸਭ ਤੋਂ ਕੀਮਤੀ ਥਾਂ ਹੈ, ਇਹ ਘਰ ਬੜਾ ਵਧੀਆ ਹੈ ਜੋ ਅਸੀਂ ਕਹਿੰਦੇ। ਉਸ ਤੋਂ ਬਾਅਦ ਇਹ ਕਿਸ ਮਟੀਰੀਅਲ ਦਾ ਬਣਿਆ? ਇਹਦਾ ਮਾਰਬਲ ਇਟਲੀ ਤੋਂ ਆਇਆ, ਇਹਦੀ ਲੱਕੜ ਫਲਾਣੇ ਮੁਲਕ ਚੋਂ ਆਈ, ਇਹਦੇ ਦਰਵਾਜ਼ੇ ਇਹਦੇ ਖਿੜਕੀਆਂ ਉੱਥੋਂ ਆਉਂਦੇ, ਇਹਦਾ ਕਾਰਪੇਟ ਉੱਥੋਂ ਆਏ। ਜਦੋਂ ਘਰ ਅਸੀਂ ਬਣਾਉਂਦੇ ਹਾਂ, ਦੱਸਦੇ ਹਾਂ ਕਿ ਆਹ ਜਿਹੜਾ ਲੱਗਾ ਮਾਰਬਲ, ਇਹ ਪੱਥਰ ਜਿਹੜਾ ਲੱਗਾ, ਇਹ ਸੰਗ ਮਰਮਰ ਫਲਾਣੇ ਮੁਲਕ ਚੋਂ ਆਇਆ, ਤੇ ਅਸੀਂ ਵੇਖਣ ਤੋਂ ਬਾਅਦ ਕਹਿੰਦੇ ਵਾਹ ਵਾਹ ਕਮਾਲ ਕਰ ਦਿੱਤੀ। ਗੁਰਮਤ ਦੀ ਨਜ਼ਰ ਵਿੱਚ ਇਸ ਗੱਲ ਦੀ ਧੇਲਾ ਵੀ ਕੀਮਤ ਨਹੀਂ। ਫਿਰ ਬੇਨਤੀ ਹੈ, ਇਹੀ ਗੱਲ ਗੁਰਦੁਆਰੇ ਤੇ ਮੈਂ ਲੈ ਕੇ ਆਉਣੀ ਵੀ ਇਹ ਕਾਰਪੇਟ ਬੜਾ ਵਧੀਆ, ਇਹ ਪੱਥਰ ਬੜਾ ਵਧੀਆ, ਇਹ ਪਰਦੇ ਬੜੇ ਸੋਹਣੇ ਸਾਡੇ ਫਲਾਣੇ ਮੁਲਕ ਤੋਂ ਮੰਗਾਏ। ਕੀ ਅਹਿਮੀਅਤ ਗੁਰਮਤ ਦੀ ਨਜ਼ਰ ਚ ਇਹਨਾਂ ਚੀਜ਼ਾਂ ਦੀ? ਅਸੀਂ ਦੁਨਿਆਵੀ ਦਾਰ ਤੇ ਕਹਾਂਗੇ ਵਾਹ ਕਮਾਲ ਕਰ ਦਿੱਤੀ। ਮੈਂ ਇੱਕ ਬੇਨਤੀ ਕਰਾਂ, ਜੇ ਸਿਰਫ ਇਹ ਹੀ ਘਰ ਸੋਹਣੇ ਦੀ ਸਾਡੀ ਇਹ ਪੈਮਾਨਾ ਹੈ ਤੇ ਗੁਰਦੁਆਰੇ ਵੀ ਅਸੀਂ ਬਣਾਉਂਦੇ ਹਾਂ। ਅੱਜ ਦੇਖਿਓ ਮੈਂ ਤਰਕ ਚ ਨਹੀਂ, ਪਰ ਸੱਚ ਇਹ ਵੇ ਅਸੀਂ ਗੁਰਦੁਆਰਾ ਬਣਾਉਣਾ ਵੀ ਕਹਿੰਦੇ ਹਾਂ, ਆਹ ਪੱਥਰ ਜਿਹੜਾ ਵੇਖੋ ਜਿਹੜਾ ਸਾਡੇ ਗੁਰਦੁਆਰੇ ਲੱਗਾ, ਹੋਰ ਕਿਤੇ ਨੀ ਤੁਹਾਨੂੰ ਮਿਲਣਾ। ਕਿ ਪੱਥਰ ਦਾ ਲੱਗਣਾ ਗੁਰਦੁਆਰੇ ਦਾ ਪੈਮਾਨਾ ਹੈ? ਜਿਹੜਾ ਲੰਗਰ ਸਾਡੇ ਗੁਰਦੁਆਰੇ ਬਣਦਾ ਕਿਤੇ ਨੀ ਬਣਦਾ, ਇੰਨੇ ਇੰਨੇ ਭੋਜਨ ਅਸੀਂ ਬਣਾਉਂਦੇ ਹਾਂ, ਇਹਦਾ ਕੀ ਰੂਹਾਨੀਅਤ ਦੇ ਨਾਲ ਸੰਬੰਧ ਜੀ? ਲੰਗਰ ਜ਼ਰੂਰ ਚਾਹੀਦਾ, ਪਰ ਜੇ ਫਿਰ ਸੁਣਿਓ ਮੈਂ ਨਿੰਦਿਆ ਨਹੀਂ ਕਰ ਰਿਹਾ, ਜੇ ਇਹ ਪੈਮਾਨਾ ਗੁਰਦੁਆਰੇ ਦੀ ਸ਼ੋਭਾ ਦਾ ਵੀ ਸਾਡੇ ਪੱਥਰ, ਸਾਡੇ ਪਰਦੇ, ਸਾਡੀ ਇਮਾਰਤ, ਸਾਡੇ ਗੁਰਦੁਆਰੇ ਦਾ ਲੰਗਰ, ਸਾਡਾ ਇਹੋ ਜਿਹਾ ਕਿਤੇ ਹੈ ਹੀ ਨਹੀਂ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜਿੱਥੇ ਲੋਕ ਪੱਬ ਵਿੱਚ ਕਲੱਬ ਵਿੱਚ ਡਾਂਸ ਕਰਦੇ ਨੇ, ਜਿਹੜਾ ਉੱਥੇ ਪੱਥਰ ਲੱਗਾ ਹੁੰਦਾ ਉੱਥੇ ਬੜਾ ਕੀਮਤੀ ਲੱਗਾ ਹੁੰਦਾ ਹੈ। ਕੀ ਇਹ ਕੀ ਹੈ ਜੀ, ਅਸੀਂ ਇੰਨੇ ਪਕਵਾਨ ਬਣਾਉਂਦੇ ਹਾਂ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਨੇ ਇੱਕ ਗੱਲ ਸਪਸ਼ਟ ਕੀਤੀ, ਕਹਿੰਦੇ ਨੇ ਮੇਰਾ ਇਹ ਸੰਬੰਧ ਨਹੀਂ ਤੇਰਾ ਘਰ ਕਿਸ ਸ਼ਹਿਰ ਵਿੱਚ ਹੈ, ਮੇਰਾ ਸੰਬੰਧ ਇਹ ਨਹੀਂ ਕਿ ਤੇਰੇ ਘਰ ਵਿੱਚ ਮਟੀਰੀਅਲ ਕਿੰਨਾ ਕੀਮਤੀ ਲੱਗਾ, ਮੇਰਾ ਸੰਬੰਧ ਇਹ ਨਹੀਂ ਕਿ ਤੇਰੇ ਘਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਪਕਵਾਨ ਬਣਦੇ ਨੇ। ਮੈਂ ਸਿਰਫ ਇੱਕੋ ਗੱਲ ਦੇਖਣਾ ਚਾਹੁੰਦਾ, ਜਿਸ ਘਰ ਵਿੱਚ ਤੂੰ ਰਹਿੰਦਾ ਉੱਥੇ ਬਾਬੇ ਦੀ ਯਾਦ ਵੀ ਹੈ ਕਿ ਨਹੀਂ, ਕਿ ਉੱਥੇ ਸਿਮਰਨ ਹੈ ਕਿ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਥੋੜੇ ਜਿਹੇ ਦਰਸ਼ਨ ਅੱਜ ਕਰਾਂਗੇ ਆਪਾਂ। ਜਿਸ ਥਾਂ ਤੇ ਕੀਰਤਨ ਹੈ, ਬਾਣੀ ਹੈ, ਉਸ ਘਰ ਦਾ ਔਰਾ ਹੀ ਕੁਛ ਹੋਰ ਹੋਵੇਗਾ। ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ, ਸਾਡੇ ਤੇ ਬਖਸ਼ਿਸ਼ ਕੀਤੀ, ਆਓ ਥੋੜਾ ਜਿਹਾ ਬਾਣੀ ਚ ਦੇਖੀਏ। ਪਰ ਇਹ ਨਹੀਂ ਗੁਰੂ ਜੀ ਨੇ ਕਿਤੇ ਕਿਹਾ ਵੀ ਜੇ ਬਹੁਤ ਵੱਡਾ ਇਮਾਰਤ ਕੋਠੀ ਬਣਾ ਦਿੱਤੀ ਤੂੰ ਤੇ ਨਰਕਾਂ ਨੂੰ ਜਾਏਗਾ। ਗੁਰੂ ਕਹਿੰਦਾ ਜੇ ਝੌਂਪੜੀ ਵਿੱਚ ਰਹਿ ਕੇ ਵੀ ਤੇਰੀ ਅੰਦਰ ਦੀ ਵਾਸ਼ਨਾ ਗੰਦੀ ਹੈ, ਨਰਕ ਤੋਂ ਕੋਈ ਨਹੀਂ ਬਚਾ ਸਕਦਾ। ਜੇ ਮਹੱਲ ਚ ਰਹਿ ਕੇ ਸਾਈਂ ਤੈਨੂੰ ਯਾਦ ਖੈ ਤੇ ਯਾਦ ਰੱਖੀ, ਤੈਨੂੰ ਮਾਇਆ ਚ ਕੋਈ ਬੰਨ ਨਹੀਂ ਸਕਦਾ। ਤਾਂ ਹੀ ਇੱਥੇ ਮੁਕਤੇ ਸ਼ਬਦ ਅੱਜ ਗੁਰਦੇਵ ਨੇ ਵਰਤਿਆ। ਹਜ਼ੂਰ ਨੇ ਫਰਮਾਇਆ ਕਿ ਉਹ ਮੰਦਰ ਸੋਹਣੇ ਨੇ ਜਿਨ੍ਹਾਂ ਮੰਦਰਾਂ ਚ ਪਰਮਾਤਮਾ ਦਾ ਕੀਰਤਨ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ। ਬੜੀ ਬੜੀ ਸ਼ਬਦ ਸੁਣਿਆ ਹੋਣਾ, ਮੈਂ ਸਿਰਫ ਅਰਥ ਕਰਨੇ ਚਾਹੁੰਦਾ। ਅਖਰੀ ਅਰਥ ਸਿੱਧੇ ਨੇ ਜੀ, ਜਿਸ ਥਾਂ ਤੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ। ਅਗਲੀ ਤੋਕੀ ਹੈ, ਸੇ ਅਸਥਲ ਸੋਇਨ ਚੌਬਾਰੇ। ਅਸਥਲ ਦਾ ਅਰਥ ਕੀ ਹੈ, ਸਾਨੂੰ ਸਿਰਫ ਚੁਬਾਰਾ ਚੇਤੇ ਰਹਿ ਜਾਂਦਾ, ਪਰ ਅਸੀਂ ਇਹ ਸ਼ਬਦ ਨਹੀਂ ਵੇਖਦੇ। ਅਸਥਲ, ਅਸਥਲ ਦਾ ਅਰਥ ਹੁੰਦਾ ਉਜਾੜ, ਜਿੱਥੇ ਕੋਈ ਵੀ ਮਕਾਨ ਨਹੀਂ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ, ਉਹ ਅਸਥਾਨ ਭਾਵੇਂ ਰੋਡ ਹੋਵੇ, ਰੜਾ ਹੋਵੇ, ਭਾਵੇਂ ਇਉਂ ਕਹਿ ਲੋ ਕਿ ਬਜਰੀ ਵਾਲਾ ਹੋਵੇ, ਕੰਕਰੀਟ ਵਾਲਾ ਹੋਵੇ, ਸੋ ਅਸਥਲ ਸੋਇਨ ਚੁਬਾਰੇ। ਕਹਿੰਦੇ ਨੇ ਉਸ ਥਾਂ ਦੇ ਮੁਕਾਬਲੇ ਤਾਂ ਕੀਮਤੀ ਚੁਬਾਰੇ ਵੀ ਨਹੀਂ ਕਰ ਸਕਦੇ। ਉਹ ਚੁਬਾਰਾ ਹੀ ਹੈ ਜਿੱਥੇ ਪਰਮਾਤਮਾ ਦੀ ਬੰਦਗੀ ਕੀਤੀ ਗਈ, ਸੇ ਅਸਥਲ ਸੋਇਨ ਚੁਬਾਰੇ। ਹੁਣ ਅਗਲਾ ਬਚਨ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ। ਜਿਸ ਮੰਦਰ ਚ, ਜਿਸ ਘਰ ਚ ਨਾਮ ਨਹੀਂ ਜਪਿਆ ਜਾਂਦਾ, ਸ੍ਰੀ ਨਗਰ ਉਜਾੜੀ ਜੀ। ਫਿਰ ਸੁਣਿਓ, ਨਗਰ ਨੂੰ ਉਜਾੜ ਕਿਹਾ ਤੇ ਉਜਾੜ ਨੂੰ ਚੁਬਾਰਾ ਕਹਿ ਦਿੱਤਾ। ਭਾਵੇਂ ਬੜੀ ਬੜੀ ਸ਼ਬਦ ਗੁਰਮੁਖ ਗਾਉਂਦੇ ਆ ਕਿ ਜਿੱਥੇ ਨਾਮ ਜਪੀਐ ਪਿਆਰੇ, ਸੇ ਅਸਥਲ, ਉਹ ਰੋਡ ਵਾਲੀ ਰਕੜਾ ਥਾਂ, ਬਜਰੀ ਵਾਲੀ ਬੰਜਰ ਧਰਤੀ। ਮਹਾਰਾਜ ਕਹਿੰਦੇ ਨੇ ਉਹ ਚੁਬਾਰੇ ਹੈ, ਪਰ ਜਿਹੜੇ ਨਗਰ ਸ਼ਿੰਗਾਰੇ ਨੇ ਉਹਨਾਂ ਵਰਗਾ ਉਜਾੜ ਕੋਈ ਨਹੀਂ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੋਈ ਨਗਰ ਉਜਾੜੀ ਜੀਓ। ਹਜ਼ੂਰ ਕਹਿੰਦੇ ਨੇ ਉਹ ਉਜਾੜ ਹੈ। ਇੱਕ ਬਾਣੀ ਚ ਹੋਰ ਬਚਨ ਹੁੰਦਾ, ਜਿੱਥੇ ਬੈਸਨ ਸਾਧ ਜਨ, ਸੋ ਥਾਨ ਸੁਹੰਦਾ। ਉਹ ਥਾਂ ਸੋਹਣਾ ਬਣ ਜਾਂਦਾ, ਕਿਉਂ ਜੀ? ਉੱਥੇ ਡੈਕੋਰੇਸ਼ਨ ਬਹੁਤ ਹੁੰਦੀ। ਵਾਹਿਗੁਰੂ ਜੀ, ਇਸ ਤਰ੍ਹਾਂ ਨਹੀਂ ਵੀ ਉੱਥੇ ਬਹੁਤ ਸਾਰੇ ਫੁੱਲ ਲਾ ਦਿੱਤੇ, ਲੋਕ ਆ ਗਏ। ਇਹਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਮੇਰੀ ਅਰਜ਼ ਹੈ ਕਿ ਜਿਸ ਜਗ੍ਹਾ ਤੇ ਆਪਾਂ ਬੈਠਨੇ ਆ, ਮੈਂ ਬੈਠਾ, ਤੁਸੀਂ ਬੈਠੇ ਹੋ, ਜੀ ਕੋ ਜੇ ਸਾਡੇ ਅੰਦਰ ਦੇ ਫੁਰਨੇ ਨੇ ਨਾ, ਜੋ ਸਾਡੇ ਖਿਆਲ ਨੇ, ਉਹ ਚੁਗਿਰਦਾ ਉਹਨਾਂ ਨੂੰ ਜ਼ਰੂਰ ਸਾਂਭ ਕੇ ਰੱਖੇਗਾ। ਉਹ ਚੰਗੇ ਨੇ, ਉਹ ਮੰਦੇ ਨੇ, ਐਵੇਂ ਨਹੀਂ ਕਹਿ ਦਿੱਤਾ। ਕਿਉਂ ਕਹਿ ਦਿੱਤਾ ਉਹ ਥਾਂ ਚੰਗੀ? ਜੇ ਮੰਨ ਲਓ ਮੈਂ ਆਪਣੇ ਘਰ ਚ ਬੈਠਾ ਵਾਂ, ਆਪਣੇ ਬਿਸਤਰੇ ਤੇ ਪਿਆ ਵਾਂ, ਵੈਸੇ ਇੱਕ ਰਾਤ ਬੰਦੇ ਦੇ ਬਿਸਤਰੇ ਤੇ ਪਿਆ ਪਤਾ ਜ਼ਰੂਰ ਲੱਗ ਜਾਂਦਾ, ਉਸ ਬੰਦੇ ਦਾ ਜੀਵਨ ਕੈਸਾ ਹੋਵੇਗਾ? ਕਿਉਂਕਿ ਉਹਦਾ ਸਰੀਰ, ਇਹ ਤਾਂ ਚਲੋ ਸਾਰੇ ਮੰਨਦੇ ਆ, ਉਹਦੀ ਸਕਿਨ ਵੀ ਕੋਈ ਛੱਡਦੀ ਹੈ। ਜਿਹੋ ਜਿਹੇ ਉਹਦੇ ਖਿਆਲ ਨੇ, ਉਹਦਾ ਕਮਰਾ, ਉਹਦਾ ਬਿਸਤਰਾ, ਉਹਦਾ ਘਰ, ਉਹ ਕੁਛ ਹੀ ਉਥੋਂ ਦੀਆਂ ਇਹ ਕਹਿ ਲਾਂ ਤਰੰਗਾਂ ਬਣ ਜਾਣਗੀਆਂ। ਜਦੋਂ ਉਹਦੇ ਵਿੱਚ ਪ੍ਰਵੇਸ਼ ਕਰਾਂਗੇ, ਹਰ ਪ੍ਰਵੇਸ਼ ਕਰਨ ਵਾਲੇ ਬੰਦੇ ਦੇ ਉੱਤਰ ਉਹਦੇ ਜੀਵਨ ਦੀਆਂ ਤਰੰਗਾਂ ਆਏ ਹੋਏ ਤੇ ਅਸਰ ਜ਼ਰੂਰ ਕਰਨਗੀਆਂ। ਐਵੇਂ ਨਹੀਂ ਕਿਹਾ ਥਾਂ ਚੰਗਾ ਜਾਂ ਮੰਦਾ। ਹਾਲਾਂਕਿ ਸਾਰੇ ਕਹਿੰਦੇ ਸਾਰੀਆਂ ਥਾਵਾਂ ਚੰਗੀਆਂ, ਗੁਰਬਾਣੀ ਕਹਿੰਦੀ ਬਿਲਕੁਲ ਨਹੀਂ। ਉਹੀ ਥਾਵਾਂ ਚੰਗੀਆਂ ਜਿੱਥੇ ਨਾਮ ਜਪਿਆ ਜਾਂਦਾ ਹੈ, ਬਾਕੀ ਨਹੀਂ। ਬਾਕੀ ਜਿਤਨੇ ਮਰਜ਼ੀ ਉੱਚੇ ਮਹੱਲ ਨੇ, ਹੁਣ ਉੱਥੇ ਨਿਰੰਤਰ ਜੇ ਸਿਮਰਨ ਹੋਵੇ, ਬੰਦਗੀ ਹੋਵੇ, ਪਿਆਰਿਓ ਸੱਚ ਏਵੇ, ਉਹ ਘਰ ਦਾ ਸਾਰਾ ਵਾਤਾਵਰਨ ਹੀ ਚੇਂਜ ਹੋ ਜਾਏਗਾ। ਤੇ ਜਿਸ ਘਰ ਦੇ ਵਿੱਚ ਮਟੀਰੀਅਲ ਕੀਮਤੀ ਏ, ਸਾਜ਼ੋ ਸਮਾਨ ਕੀਮਤੀ ਏ, ਕਦੀ ਇਬਾਦਤ ਨਹੀਂ ਕੀਤੀ ਗਈ, ਉਹ ਘਰ ਸਿਰਫ ਵਾਸ਼ਨਾ ਦਾ ਇੱਕ ਸੋਮਾ ਬਣ ਕੇ ਰਹਿ ਜਾਂਦਾ। ਅਸੀਂ ਘਰ ਤਿਆਰ ਕਰਨੇ, ਬੇਨਤੀ ਫਿਰ ਸੁਣਿਓ, ਕਿਉਂਕਿ ਪ੍ਰਚਾਰਕ ਹੋਣ ਦੇ ਨਾਤੇ ਮੈਨੂੰ ਬੋਲਣਾ ਪੈਣਾ ਹੈ। ਅਸੀਂ ਘਰ ਤਿਆਰ ਕਰਨੇ ਆ, ਪਰ ਗੁਰਮੁਖੋ ਬਾਹਰ ਦੇ ਢਾਂਚੇ ਸਾਲ ਦੋ ਸਾਲ ਚ ਤਿਆਰ ਹੁੰਦੇ ਨੇ, ਅੰਦਰ ਦੀ ਚੇਂਜ ਕਰਨ ਵਾਸਤੇ ਆਪ ਮਰਨਾ ਪੈਂਦਾ ਹੈ। ਜੇ ਆਪਣੇ ਘਰ ਨੂੰ ਮੈਂ ਤੁਸੀਂ ਚੇਂਜ ਕਰਨਾ ਚਾਹੁੰਦੇ ਹਾਂ, ਇੱਕ ਯਤਨ ਕਰੋ ਉਸ ਘਰ ਦੇ ਵਿੱਚ ਲਗਾਤਾਰ ਸ਼ਬਦ ਗੂੰਜੇ, ਬਾਣੀ ਗੂੰਜੇ। ਅੰਮ੍ਰਿਤ ਵੇਲੇ ਉੱਠੀਏ, ਕਮਰੇ ਵਿੱਚ ਬੈਠ ਕੇ ਬੰਦਗੀ ਕਰੀਏ, ਤੇ ਘਰ ਦਾ ਜੇ ਵਾਤਾਵਰਨ ਤਬਦੀਲ ਕਰਨਾ ਤੇ ਸਭ ਤੋਂ ਪਹਿਲੀ ਗੱਲ ਆਪਣੀ ਜ਼ਬਾਨ ਤੋਂ ਬੋਲੀਏ। ਜਿੰਨੀ ਬੋਲ ਕੇ ਬਾਣੀ ਪੜਾਂਗੇ, ਜਿੰਨਾ ਬੋਲ ਕੇ ਨਾਮ ਜਪਾਂਗੇ, ਜਿੰਨੀ ਬੋਲ ਕੇ ਪਰਮਾਤਮਾ ਦੀ ਸਿਫਤ ਕਰਾਂਗੇ, ਯਾਦ ਰੱਖਿਓ ਜਿੱਥੋਂ ਤੱਕ ਸਾਡੀ ਸਰੀਰ ਦਾ ਔਰਾ ਜਾਏਗਾ ਉੱਥੋਂ ਸਭ ਕੁਝ ਚੇਂਜ ਹੋਈ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਜੀ। ਬੰਦਗੀ ਵਾਲਾ ਇੱਕ ਜਗ੍ਹਾ ਤੇ ਬੈਠ ਜਾਏ, ਕੱਲਾ ਇੱਕ ਘਰ ਨਹੀਂ, ਉਹਦੇ ਤਾਂ ਸਰੀਰ ਵਿੱਚੋਂ ਹੁਣ ਵਾਹਿਗੁਰੂ ਜੀ ਨੂੰ ਦੇਹ ਦੀ ਪੂਜਾ ਨਾ ਸਮਝ ਲਓ, ਬੜੀ ਵੱਡੀ ਸਮੱਸਿਆ ਸਾਡੇ ਲਈ। ਸਾਡੀ ਅਗਿਆਨਤਾ ਗਿਆਨ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਪਈ ਹੈ। ਹੁਣ ਉਹ ਸਰੀਰ ਚੋਂ ਜਿਹੜੀ ਵਾਹਿਗੁਰੂ ਦੀ ਕਿਰਪਾ ਨਿਕਲ ਰਹੀ ਹੈ, ਉਹ ਕੱਲਾ ਇੱਕ ਘਰ ਨਹੀਂ, ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਪੂਰੇ ਸ਼ਹਿਰ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ। ਜਿਤਨਾ ਕਿਸੇ ਦਾ ਜੀਵਨ ਪਵਿੱਤਰ ਹੋਵੇਗਾ, ਗੁਰੂ ਜੀ ਦਾ ਇੱਕ ਬਚਨ ਹੈ, ਕਬੀਰ ਸੋਈ ਮੁੱਖ ਧਨ ਹੈ, ਉਹ ਮੁੱਖ ਧੰਤਾ ਯੋਗ ਹੈ। ਜੇ ਮੁੱਖ ਕਹੀ ਹੈ ਰਾਮ, ਜਿਸ ਮੁੱਖ ਤੋਂ ਪ੍ਰਭੂ ਦਾ ਨਾਮ ਕਿਹਾ ਜਾਂਦਾ, ਤੇ ਅਗਲਾ ਸ਼ਬਦ ਹੈ ਦੇਖੋ ਉਹ ਬੜੇ ਕਮਾਲ ਦਾ, ਅਸੀਂ ਇੱਕ ਖਿੰਚ ਅਰਥ ਕਰ ਦਿਆਂਗੇ। ਕਹਿੰਦੇ ਨੇ ਜਿਸ ਮੁੱਖ ਤੋਂ ਨਾਮ ਕਿਹਾ ਕਵਲ, ਉਸ ਸਰੀਰ ਨੇ ਪਵਿੱਤਰ ਨਹੀਂ ਹੋਣਾ, ਜਿੱਥੋਂ ਜਿੱਥੋਂ ਤੱਕ ਉਹ ਸਰੀਰ ਲੰਘੇਗਾ ਉਹਦਾ ਚੁਗਿਰਦਾ ਵੀ ਸਾਰਾ ਚੇਂਜ ਹੁੰਦਾ ਜਾਏਗਾ। ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀ ਹੈ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ, ਉਹ ਪਿੰਡ ਵੀ ਤਬਦੀਲ ਹੋਵੇਗਾ। ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਸਾਹਮਣੇ ਜਿਹੜੀ ਗੱਲ ਰੱਖੀ, ਉਹ ਰੱਖੀ ਵੀ ਉਹ ਘਰ ਉਹ ਟਿਕਾਣਾ ਸ਼ੋਭਨੀਕ ਹੈ ਜਿਹਦੇ ਵਿੱਚ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦਾ ਕੀਰਤਨ ਹੈ। ਥੋੜਾ ਜਿਹਾ ਤਵੱਜੋ ਦਿਆ ਜੇ। ਇੱਕ ਅਕਸਰ ਮੈਂ ਬੇਨਤੀ ਕਰਨਾ, ਜੈਤ ਸਰੀ ਕੀ ਵਾਰ, ਉਸ ਦੀਆਂ ਦੋ ਪੌੜੀਆਂ ਇਕੱਠੀਆਂ ਨੇ, ਅੱਗੇ ਪਿੱਛੇ ਆਉਂਦੀਆਂ ਨੇ, ਉਹ ਬਸ ਆ ਸਪਸ਼ਟ ਹੋ ਜਾਂਦਾ ਉਹਦੇ ਚੋਂ। ਉਸ ਵਿੱਚ ਇੱਕ ਘਰ ਹੋਵੇ ਜਿਹਦੇ ਵਿੱਚ ਦੁਨੀਆਂ ਦੀ ਹਰ ਸਹੂਲਤ ਪਈ ਹੈ, ਤੇ ਇੱਕ ਟਿਕਾਣਾ ਉਹ ਹੋਵੇ ਜਿਹਦੇ ਵਿੱਚ ਇੱਕ ਵੇਲੇ ਦੀ ਰੋਟੀ ਪੱਕਦੀ ਹੈ, ਦੂਜੀ ਰੱਬ ਤੇ ਭਰੋਸਾ ਹੈ, ਸਵੇਰੇ ਦਿਨ ਚੜੇਗਾ ਸ਼ਾਇਦ ਦੇ ਦੇਵੇਗਾ। ਇੱਕ ਘਰ ਉਹ ਹੋਵੇ ਜਿਹਦੇ ਵਿੱਚ ਔਰਤਾਂ ਦੇ ਪਾਉਣ ਵਾਸਤੇ ਕੱਪੜਿਆਂ ਦੀ ਗਿਣਤੀ ਕੋਈ ਨਹੀਂ, ਭਰਿਆ ਪਿਆ ਘਰ, ਟਰੰਕ ਸੰਦੂਕ ਭਰੇ ਪਏ ਕੱਪੜਿਆਂ ਨਾਲ। ਇੱਕ ਉਹ ਵੀ ਵਿਚਾਰਾ ਇੱਕ ਕੰਬਲ ਜਿਹਾ ਲੈ ਕੇ ਬੈਠਾ, ਗਰਮੀ ਹੁੰਦੀ ਥੱਲੇ ਵਿਛਾ ਲੈਂਦਾ, ਸਰਦੀ ਹੁੰਦੀ ਉੱਤੇ ਓੜ ਲੈਂਦਾ। ਇੱਕ ਘਰ ਉਹ ਵੇ, ਦੇਖੋ ਸਾਰੀ ਬੇਨਤੀ ਮੈਂ ਬਾਣੀ ਚ ਕਰ ਲੱਗਾ, ਇੱਕ ਘਰ ਉਹ ਵੇ ਜਿਸ ਘਰ ਵਿੱਚ ਲੋਕ ਮਿਲਣ ਵਾਸਤੇ ਉਤਾਵਲੇ ਨੇ, ਤੇ ਇੱਕ ਘਰ ਵਿੱਚ ਰਹਿਣ ਵਾਲਾ ਉਹ ਵੇ ਜਿਹਨੂੰ ਲੋਕ ਵੇਖਣਾ ਵੀ ਪਸੰਦ ਨਹੀਂ ਕਰਦੇ। ਇੱਕ ਘਰ ਚ ਉਹ ਬੰਦੇ ਨੇ ਜਿਨ੍ਹਾਂ ਨਾਲ ਰਿਸ਼ਤੇ ਬਣਾਉਣ ਲਈ ਲੋਕ ਸਿਰ ਚੋਟੀ ਦਾ ਜ਼ੋਰ ਲਾ ਦਿੰਦੇ ਨੇ, ਇੱਕ ਉਹ ਬੰਦਾ ਜਿਹਨੂੰ ਖੋਣ ਦਾ ਰਿਸ਼ਤਾ ਵੀ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਪਰ ਫਰਕ ਕੀ ਹੈ? ਗੁਰੂ ਅਰਜਨ ਦੇਵ ਕਹਿੰਦੇ ਨੇ ਜਿਸ ਘਰ ਵਿੱਚ ਸਹੂਲਤ ਹੈ, ਜਿਸ ਘਰ ਵਿੱਚ ਹਰ ਚੀਜ਼ ਪਈ ਏ, ਮੰਦਰ ਵਿੱਚ ਕੋਈ ਚੀਜ਼ ਦਾ ਘਾਟਾ ਨਹੀਂ, ਉਹਦੇ ਘਰ ਦੇ ਪਲੰਗ ਸੋਨੇ ਦੇ, ਉਹਦੇ ਅਨੇਕਾਂ ਪ੍ਰਕਾਰ ਦੇ ਭੋਜਨ, ਸੇਜਾਂ ਅੱਤ ਦੀ ਸੋਹਣੀ, ਪਰ ਗੁਰੂ ਸਾਹਿਬ ਕਹਿੰਦੇ ਉੱਥੇ ਨਾਮ ਚੇਤੇ ਕੋਈ ਨਹੀਂ, ਲੋਕਾਂ ਦੀ ਨਜ਼ਰ ਵਿੱਚ ਉਹਦੀ ਬੜੀ ਕੀਮਤ, ਪਰ ਗੁਰੂ ਕਹਿੰਦਾ ਸੱਚ ਏ, ਗੰਦਗੀ ਦੇ ਕੀੜੇ ਵਸਦੇ ਨੇ, ਗੰਦ ਤੋਂ ਬਿਨਾਂ ਸਮਝ ਹੀ ਕੋਈ ਨਹੀਂ। ਦੂਸਰਾ ਬਚਨ, ਜਿੱਥੇ ਪਾਟੇ ਕੱਪੜਿਆਂ ਵਾਲਾ ਰਹਿ ਰਿਹਾ, ਖਾਣਾ ਵੀ ਚੰਗਾ ਨਹੀਂ, ਮਿੱਤਰ ਦੋਸਤ ਵੀ ਕੋਈ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਜ਼ਮੀਨ ਤੇ ਬੈਠਾ ਪਰਮਾਤਮਾ ਨੂੰ ਯਾਦ ਕਰਦਾ, ਉਹਦੀ ਝੌਂਪੜੀ ਇਸ ਤਰ੍ਹਾਂ ਸਾਰੀ ਧਰਤੀ ਦਾ ਰਾਜਾ ਹੈ, ਉਹਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਮੱਥੇ ਦੇ ਭੈੜੇ ਲੇਕ ਵੀ ਮਿਟ ਜਾਂਦੇ ਆ। ਦੋਨਾਂ ਨੂੰ ਬਰਾਬਰ ਰੱਖ ਕੇ ਦੇਖੋ, ਇੱਕ ਘਰ ਚ ਸਹੂਲਤ ਹੈ, ਇੱਕ ਘਰ ਦੇ ਵਿੱਚ ਆਤਮਕ ਸੁੱਖ ਹੈ, ਇੱਕ ਘਰ ਦੇ ਵਿੱਚ ਸਿਰਫ ਵਾਸ਼ਨਕ ਪਦਾਰਥ ਨੇ, ਇੱਕ ਘਰ ਦੇ ਵਿੱਚ ਪਰਮਾਤਮਾ ਦੀ ਇਬਾਦਤ ਹੈ। ਦੋਨੋਂ ਪੌੜੀਆਂ ਪੜ੍ਹ ਦੇਣਾ, ਪਹਿਲੀ ਪੌੜੀ ਜਿਸ ਵਿਚ ਨਾਮ ਨਹੀਂ, ਸਿਰ ਪਦਾਰਥ ਨੇ, ਉਹ ਮੰਦਰ ਅੱਤ ਦਾ ਸੋਹਣਾ ਬਾਹਰ ਮੁਖੀ ਪਰ ਅੰਦਰ ਕੁਛ ਵੀ ਨਹੀਂ। ਗੁਰੂ ਸਾਹਿਬ ਦੀ ਪੌੜੀ ਹੈ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਜੈਤ ਸ੍ਰੀ ਕਿਵਾਰ ਦੀ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਹੀਰੇ ਲੱਗੇ ਚੰਦਨ। ਮਹਾਰਾਜ ਕਹਿੰਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣ ਦਾ, ਮਨ ਚ ਫੁਰਨਾ ਬਣਿਆ ਮੈਂ ਚੀਜ਼ ਖਾਣੀ ਏ, ਨੌਕਰ ਨੇ ਕਿਹਾ ਹੁਣੇ ਤਿਆਰ ਕਰਕੇ ਆ ਗਏ। ਮਨ ਨੇ ਫੁਰਨਾ ਬਣਾਇਆ ਮੈਂ ਅੱਜ ਇਹ ਗਹਿਣਾ ਪਾਣਾ, ਇੱਕੋ ਦਮ ਲੌਕਰ ਘਰ ਦਾ ਖੋਲਿਆ ਗਹਿਣੇ ਆ ਗਏ। ਮਨ ਨੇ ਕਿਹਾ ਮੈਂ ਸੇਜ ਮਨ ਨੀ ਕਹਿ, ਇਹ ਖਿੰਨ ਵਿਚ ਵਾਸ਼ਨਾ ਦੀ ਪੂਰਤੀ ਲਈ ਤਿਆਰੀ ਹੋ ਗਈ। ਮਹਾਰਾਜ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਘੀਰੇ। ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੈ ਵਸੂਰੇ। ਲੋਕ ਕਹਿਣਗੇ ਵਾਹ ਵਾਹ ਜ਼ਿੰਦਗੀ ਤਾਂ ਇਹਦੀ ਹੈ, ਪਰ ਸਤਿਗੁਰੂ ਕਹਿੰਦੇ ਆ ਕਿ ਸੋ ਪ੍ਰਭ ਚੇਤਨਾ ਵੀ ਬਿਸ਼ਟਾ ਕੇ ਘੀਰੇ। ਪਰਮਾਤਮਾ ਤੇ ਯਾਦ ਨਹੀਂ ਨਾ ਆਇਆ। ਅਸੀਂ ਵੈਸੇ ਭਾਗ ਵੀ ਉਹਨੂੰ ਕਹਿੰਦੇ ਜਿਹਦਾ ਘਰ ਚੰਗਾ, ਪੁੱਤਰ ਧੀ ਸਭ ਕੁਝ ਸੈੱਟ, ਅਸੀਂ ਕਹਿੰਦੇ ਹਾਂ ਬੜਾ ਖੁਸ਼ ਕਿਸਮਤ ਦੇ ਭਾਗਾਂ ਵਾਲਾ। ਮੈਂ ਕਹਿੰਦੀ ਦੇ ਗ੍ਰੰਥ ਚ ਦੋ ਸਤਰਾਂ ਪੜੀਆਂ, ਕਹਿੰਦੇ ਨੇ ਜੇ ਇਸ ਨੂੰ ਭਾਗਾਂ ਦਾ ਪੈਮਾਨਾ ਮੰਨਦੇ ਆ, ਮਾਪਤਨ ਮੰਨਦੇ ਆ, ਪੁੱਤਰ ਇਸਤਰੀ ਦੌਲਤ, ਕਹਿੰਦੇ ਨੇ ਇਹ ਤਾਂ ਪਾਪੀ ਬੰਦੇ ਦੇ ਘਰ ਵਿਚ ਵੀ ਮਿਲ ਜਾਂਦੀਆਂ ਨੇ। ਅਸਲੀ ਭਾਗਾਂ ਵਾਲਾ ਤੋਵੇ ਜਿਸ ਘਰ ਵਿਚ ਬੰਦਗੀ ਤੇ ਪਰਮਾਤਮਾ ਦਾ ਕੀਰਤਨ ਹੁੰਦਾ ਹੈ। ਉਹ ਦੋ ਸਤਰਾਂ ਨੇ ਹਿੰਦੀ ਦੀਆਂ। ਧਨ ਦਾਰਾ ਸੁਤ ਲਕਸ਼ਮੀ ਪਾਪੀ ਕੇ ਵੀ ਹੋਏ, ਗੁਨਾਹ ਕਰਨ ਵਾਲੇ ਘਰ ਵੀ ਰੱਬ ਪੁੱਤਰ ਦੇ ਦਿੰਦਾ ਜੀ, ਸੰਤਾਨ ਉਹਦੇ ਘਰ ਵੀ, ਬੇਟੇ ਬੇਟੀ ਉਹਦੇ ਘਰ ਵੀ। ਸੁੱਤਦਾਰਾ ਧਨ ਲਕਸ਼ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹੱਥ ਘਰ ਕਥਾ ਤੁਲਸੀ ਦੁਰਲਭ ਦੋਏ। ਕਬੀਰ ਸਾਹਿਬ ਨੇ ਇਸ ਤੋਂ ਅੱਗੇ ਕਹਿ ਦਿੱਤਾ ਇੱਕ ਹੋਰ ਵਚਨ, ਉਹਨਾਂ ਤੇ ਕਿਹਾ ਨਾ ਵੀ ਇਹ ਪਾਪੀ ਘਰ ਵੀ ਹੁੰਦੀਆਂ ਨੇ। ਕਬੀਰ ਸਾਹਿਬ ਨੇ ਵੇਨੇ ਇਹ ਨਹੀਂ ਕਿ ਮੈਂ ਝਿੜਕਾਂ ਕੋਈ ਮਾਰ ਰਿਹਾ, ਮੈਂ ਦੋਨੋਂ ਪੱਖ ਰੱਖਾਂਗਾ ਜੀ। ਬਾਣੀ ਕਿਸ ਘਰ ਨੂੰ ਸਵੀਕਾਰਦੀ? ਕਬੀਰ ਸਾਹਿਬ ਨੇ ਕਿਹਾ ਜਿਸ ਘਰ ਵਿਚ ਹਰ ਸਹੂਲਤ ਹੈ ਕਰ ਪਰ ਕਦੀ ਬੰਦਗੀ ਨਹੀਂ। ਗੁਰਮੁਖੋ ਬਹੁਤ ਟਾਵੇਂ ਟਾਵੇਂ ਘਰ ਮਿਲਦੇ ਆ ਜਿਨ੍ਹਾਂ ਘਰਾਂ ਚ ਸਤਿਗੁਰੂ ਦਾ ਪ੍ਰਕਾਸ਼ ਵੀ ਹੈ ਤੇ ਫਿਰ ਸਵੇਰੇ ਉੱਠ ਕੇ ਗੁਰੂ ਗੁਰੂ ਵੀ ਜਪਦੇ ਆ। ਉਂਝ ਵੈਸੇ ਫੈਸ਼ਨ ਬਣ ਚੁੱਕਾ ਕਿ ਇਹ ਬਾਬਾ ਜੀ ਦਾ ਕਮਰਾ ਹੈ, ਇਸ ਤਰ੍ਹਾਂ ਕਹਿੰਦੇ ਆ ਨਾ। ਪਰ ਜੇ ਉਸ ਥਾਂ ਤੇ ਨਿਰੰਤਰ ਪਰਮਾਤਮਾ ਦੀ ਇਬਾਦਤ ਹੋਵੇ, ਬੰਦਗੀ ਹੋਵੇ, ਸਿਮਰਨ ਹੋਵੇ, ਉਹ ਸਾਰਾ ਸਭ ਕੁਝ ਬਖਸ਼ਿਸ਼ ਕਰਦਾ ਦਾਤਾ। ਕਬੀਰ ਸਾਹਿਬ ਨੇ ਕਿਹਾ ਜਿਸ ਘਰ ਵਿਚ ਹਰ ਸੁਖ ਹੈ ਪਰ ਸਿਮਰਨ ਨਹੀਂ, ਕਹਿੰਦੇ ਉਸ ਘਰ ਵਿਚ ਨੂੰ ਚੇਤੇ ਰੱਖੋ, ਇਮਾਰਤ ਨਾ ਕਹੋ ਉਹਨੂੰ, ਬੰਗਲੋ ਨਾ ਕਹੋ ਉਹਨੂੰ, ਬਹੁਤ ਵੱਡਾ ਘਰ ਨਾ ਕਹੋ, ਕਹਿੰਦੇ ਨੇ ਉਹਨੂੰ ਸ਼ਮਸ਼ਾਨ ਘਾਟ ਕਹੋ, ਉਹਦੇ ਵਿਚ ਰਹਿਣ ਵਾਲੇ ਜਿੰਨੇ ਜੀ ਨੇ ਸਾਰੇ ਭੂਤ ਨੇ ਵੱਸਦੇ ਪਏ ਆ। ਘਰ ਤਾਂ ਉਹ ਵੀ ਮਹਾਰਾਜ ਦਾ ਸ਼ਬਦ ਹੈ ਕਬੀਰ, ਜੇ ਕਰ ਸਾਧਨਾ ਸੇਵੀਆਂ ਹਰ ਕੀ ਸੇਵਾ ਨਾ ਕੇ, ਸੁੰਦਰ ਮੰਦਰ ਸੈਣ ਹੈ ਜੇਣ ਮਦ ਹਰ ਕੀਰਤਨ ਹੈ। ਆਪਾਂ ਇਸ ਤੁਕ ਤੇ ਬੋਲ ਰਹੇ ਹਾਂ, ਜੇ ਕਰ ਸਾਧਨਾ ਸੇਵੀਆ ਹਰ ਕੀ ਸੇਵਾ ਨਾ ਕੇ, ਉਸ ਘਰ ਵਿਚ ਕਦੀ ਕਿਸੇ ਸੇਵਾ ਨਹੀਂ ਕੀਤੀ, ਕਦੀ ਗੁਰੂ ਗੁਰੂ ਨਹੀਂ ਜਪਿਆ ਗਿਆ। ਕਹਿਣ ਲੱਗੇ ਸੇ ਘਰ ਮਰਟ ਸਾਰਖੇ, ਉਹ ਇਸ ਤਰ੍ਹਾਂ ਜਿਵੇਂ ਆ ਬਾਹਰ ਕਬਰਾਂ ਨੇ। ਗੁਰਮੁਖੋ ਕੱਲ ਅਸੀਂ ਲੰਘਦੇ ਪਏ ਸਾਂ, ਕਿੰਨੇ ਫੁੱਲ ਲੋਕੀ ਸਜਾਉਂਦੇ ਸਨ, ਮੇਰੇ ਮਨ ਚ ਆਇਆ ਮੁਰਦੇ ਉੱਤੇ ਫੁੱਲ ਰੱਖਦੇ ਨੇ ਉਹਨੂੰ ਕੀ ਫਾਇਦਾ। ਗੁਰਬਾਣੀ ਕਹਿੰਦੀ ਭਾਵੇਂ ਚੰਦਨ ਦਾ ਲੇਪਣ ਕਰਦੀ ਇਹਨੂੰ ਕੋਈ ਫਾਇਦਾ ਨਹੀਂ, ਤੇ ਗੰਦਗੀ ਚਿੱਕੜ ਵਿਚ ਮੁਰਦੇ ਨੂੰ ਲੈ ਜੀ ਇਹਦਾ ਕੁਝ ਘਟਨਾ ਕੋਈ ਨਹੀਂ। ਪਰ ਯਾਦ ਰੱਖਿਓ ਜਿਵੇਂ ਉਹ ਕਬਰ ਉੱਤੇ ਫੁੱਲ ਰੱਖਦਾ ਪਿਆ, ਕਬਰ ਤਾਂ ਮੁਰਦਾ ਹੈ ਤੇ ਜਿਸ ਘਰ ਵਿਚ ਬੰਦਗੀ ਨਹੀਂ ਉਸੇ ਉਹਨਾਂ ਕਬਰਾਂ ਚ ਜਿਉਂਦੇ ਮੁਰਦੇ ਰਹਿੰਦੇ ਆ। ਕਹਿਣ ਉਹ ਵੀ ਮਰਦੇ, ਫੁੱਲਾਂ ਦੇ ਗੁਲਦਸਤੇ ਉਹਨਾਂ ਘਰ ਵੀ ਪਏ, ਬਾਹਰ ਵੀ ਕਬਰ ਹੈ, ਉੱਥੇ ਮਰਿਆਂ ਦੀ ਹੈ, ਉੱਥੇ ਨਾਮ ਤੋਂ ਵਿਛੜਿਆ ਹੋਇਆ ਮਰਿਆਂ ਦੀ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਬੀਰ, ਜੇ ਕਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੀਂ, ਤੇ ਕਰ ਮਰਟ ਸਾਰ ਕੇ ਭੂਤ ਵਸੈ। ਤੇ ਮੈਂ ਵਿਸ਼ੇ ਤੇ ਆਉਣਾ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੈ ਵਸੂਰੇ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਧ ਮਨ ਧੀਰੇ। ਹੁਣ ਦੂਜਾ ਪੱਖ ਲਓ, ਗੁਰਮੁਖ ਪਿਆਰੇ ਵਿਦਵਾਨਾਂ ਨੇ ਇਸ ਪੌੜੀ ਨੂੰ ਕਈਆਂ ਨੇ, ਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹੋਰ ਆਉਂਦਾ ਜੀ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤੀ ਕੰਮ ਨਾ ਧੌਲ ਹਰ ਜਿਤ ਹਰ ਬਿਸਰਾਏ, ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤਾਏ, ਜਲ ਜਾਓ ਇਹੋ ਬਟਪਨਾ ਜਿਤ ਹਰ ਬਿਸਰਾਏ। ਇਹ ਇਹ ਦੋ ਪੌੜੀਆਂ, ਇੱਕ ਆ ਜਿਹੜੀ ਬਸਤਾ ਟੁੱਟੀ ਝੁੰਪੜੀ। ਭਾਈ ਵੀਰ ਸਿੰਘ ਕਹਿੰਦੇ ਨੇ ਇਸ ਪੌੜੀ ਨੂੰ ਗੁਰੂ ਅਰਜੁਨ ਦੇਵ ਨੇ ਖਾਨਪੁਰ ਪਿੰਡ ਵਿੱਚ ਉਚਾਰਨ ਕੀਤਾ। ਮੈਕਾਲਵ ਲਿਖਦਾ ਕਿ ਆਹ ਜਿਹੜਾ ਸ਼ਬਦ ਹੈ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਇਹ ਸ਼ਬਦ ਗੁਰੂ ਅਰਜੁਨ ਦੇਵ ਨੇ ਖਾਨਪੁਰ ਉਚਾਰਨ ਕੀਤਾ। ਗੋਇੰਦਵਾਲ ਤੇ ਤਰਨ ਤਾਰਨ ਸਾਹਿਬ ਦੇ ਵਿਚਕਾਰ ਕਿਹਾ ਜਾਂਦਾ ਨਗਰ ਸੀ। ਗੁਰੂ ਅਰਜੁਨ ਦੇਵ ਉੱਥੇ ਗਏ। ਇੱਕ ਵਾਰ ਘਟਨਾ ਸਾਂਝੀ ਵੀ ਆਪ ਨਾਲ ਕੀਤੀ, ਪਰ ਪਿੰਡ ਜਿਹੜਾ ਸੀ ਚੁਗਿਰਦੇ ਜਿਹੜੇ ਸੰਸਾਰ ਏ, ਗੁਰੂ ਅਰਜੁਨ ਦੇਵ ਦਾ ਕਿਸੇ ਸਨਮਾਨ ਨਹੀਂ ਕੀਤਾ। ਈਰਖਾ ਨਾਲ ਭਰੇ ਸਰਵਰੀਆਂ ਦੇ ਕਬਰਾਂ ਦੇ ਪੁਜਾਰੀ, ਠੰਡ ਦਾ ਮੌਸਮ ਸੀ, ਸੀਤ ਚੱਲੇ ਪਏ ਖੱਡ ਚੀਰ ਵੀ। ਭਾਈ ਵਿਧੀ ਚੰਦ ਜੀ ਨਾਲ ਸਨ, ਕਹਿੰਦੇ ਸਤਿਗੁਰੂ ਕੈਸੇ ਲੋਕ ਨੇ ਕਿ ਇਹਨਾਂ ਨੇ ਕਿਸੇ ਨੇ ਜੀ ਆਇਆ ਨੀ, ਕਿਆ ਰਾਤ ਰਹਿਣਾ ਤੇ ਇੰਨੀ ਠੰਡ ਚ। ਗੁਰੂ ਅਰਜੁਨ ਸਾਹਿਬ ਕਹਿੰਦੇ ਨਹੀਂ, ਇਹਨਾਂ ਨੇ ਕਹਿਣਾ ਵੀ ਨੀ ਸਾਨੂੰ। ਕਹਿੰਦਾ ਜੇ ਆਪ ਜੀ ਕਹੋ ਮਹਾਰਾਜ, ਕਹਿੰਦੇ ਨੇ ਕਹਿ ਵੀ ਲਓਗੇ ਤਾਂ ਵੀ ਅਸਰ ਕੋਈ ਨੀ। ਤੇ ਇੱਕ ਮੈਂ ਬੇਨਤੀ ਕਰਾਂ ਕਿ ਰੱਬ ਮੇਰ ਕਰੇ ਕੀਮਤੀ ਚੀਜ਼ ਦੀ ਕਦਰ ਜਾਣਨ ਦੀ ਜਾਚ ਆ ਜਾਏ। ਫਿਰ ਬੇਨਤੀ ਸੁਣਿਓ, ਜਿੱਦਣ ਕਦਰ ਪਤਾ ਲੱਗਦੀ ਉਦਣ ਕੀਮਤ ਪਤਾ ਲੱਗਦੀ, ਜਦੋਂ ਕਦਰ ਨਹੀਂ ਹੁੰਦੀ ਉਦੋਂ ਕੀਮਤ ਵੀ ਨਹੀਂ ਹੁੰਦੀ। ਗੁਰੂ ਅਰਜੁਨ ਦੇ ਪ੍ਰਤੱਖ ਹਰ ਸੱਚ ਸਿਰਜਣਹਾਰਾ, ਪਿੰਡ ਦੇ ਲੋਕਾਂ ਨੇ ਜੀਆਂ ਨਹੀਂ ਕਿਹਾ, ਕੋਈ ਸਨਮਾਨ ਨਹੀਂ ਕੀਤਾ। ਭਾਈ ਬਿਧੀ ਚੰਦ ਵਾਪਸ ਆ ਗਏ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ? ਭਾਈ ਸਾਹਿਬ ਨੂੰ ਕਿਹਾ ਚਲੋ ਬੈਠੋ ਰੁੱਖ ਥੱਲੇ, ਗੁਰੂ ਗੁਰੂ ਜਪਾਂਗੇ, ਕੀਰਤਨ ਕਰੋ, ਸਿਫਤ ਕਰੋ। ਜਦੋਂ ਰੁੱਖ ਦੇ ਥੱਲੇ ਬੈਠੇ, ਇੰਨੀ ਦੇਰ ਨੂੰ ਉਹ ਸੱਜਣ ਆਇਆ। ਉਹਦੇ ਸਿਰ ਦੇ ਉੱਪਰ ਲੱਕੜਾਂ ਦੀ ਇੱਕ ਗੱਠ ਸੀ। ਉਸ ਦਾ ਇਤਿਹਾਸ ਨੇ ਨਾਮ ਦਿੱਤਾ ਗੁਰਸਿੱਖ ਦਾ ਭਾਈ ਹੇਮਾ। ਮੈਕਾਲਫ ਨੇ ਵੀ ਹੇਮਾ ਲਿਖਿਆ, ਹੋਰ ਵੀ ਵਿਦਵਾਨਾਂ ਨੇ ਤਵਾਰੀ ਗੁਰੂ। ਮੈਂ ਕਿਤਾਬਾਂ ਦਾ ਤਾਂ ਜ਼ਿਕਰ ਕਰ ਰਿਹਾ ਗੁਰਮੁਖੋ, ਕਈ ਸਾਖੀਆਂ ਐਸੀਆਂ ਭਾਵਨਾ ਵਾਲੀਆਂ ਨੇ, ਆਮ ਤੌਰ ਤੇ ਸੁਣੀਆਂ ਨਹੀਂ ਹੁੰਦੀਆਂ, ਫਿਰ ਦੁਬਦਾ ਇਹ ਖੜੀ ਹੁੰਦੀ ਕਿੱਥੋਂ ਆ ਗਈ। ਉਂਝ ਤਾਂ ਭਾਵਨਾ ਦੀ ਉਂਝ ਹਨੇਰੀ ਇਹੋ ਜਿਹੀ ਚੱਲਦੀ ਪਈ, ਇੱਕੋ ਭਾਵਨਾ ਬਣਾਈ ਬੈਠੇ ਅਸੀਂ। ਉਹਨੇ ਸਿਰ ਦੇ ਉੱਤੇ ਗੱਠ ਲੱਕੜਾਂ ਦੀ, ਮਨ ਚ ਆਇਆ ਹਨੇਰਾ ਪੈ ਗਿਆ, ਇਹ ਕੌਣ ਨੇ ਕਿ ਜਿਹੜੇ ਰੁੱਖ ਥੱਲੇ ਬੈਠੇ ਨੇ, ਇੰਨੀ ਸੀਤ ਪੈਂਦੀ ਵੀ ਰਾਤ ਇੱਥੇ ਰਹਿਣਗੇ। ਜਦੋਂ ਥੋੜੇ ਜੇ ਨੇੜੇ ਗਿਆ ਤੇ ਦੇਖਿਆ ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਸਾਹਿਬ ਦਾ ਸਿੱਖ ਹੋ। ਸਤਿਗੁਰੂ ਜੀ ਨੂੰ ਦੇਖਿਆ, ਗੱਠ ਸੱਟ ਦਿੱਤੀ, ਦੌੜ ਕੇ ਨਮਸਕਾਰ ਕੀਤੀ, ਬਿਰਹਾ ਵਿੱਚ ਆ ਕੇ ਹਜ਼ੂਰ ਦੇ ਚਰਨਾਂ ਨੂੰ ਆਪਣੇ ਨੇਤਰਾਂ ਦੇ ਨੀਰ ਨਾਲ ਧੋਤਾ। ਕਹਿੰਦਾ ਸਤਿਗੁਰੂ ਇੱਥੇ? ਮਹਾਰਾਜ ਹੱਸ ਪਏ, ਕਹਿਣ ਲੱਗੇ ਤੂੰ ਖਿੱਚ ਪਾਈ ਅਸੀਂ ਆ ਗਏ, ਦੂਜੇ ਸਿੱਖਾਂ ਨੂੰ ਦੱਸਿਆ, ਤੂੰ ਬੁਲਾਇਆ ਅਸੀਂ ਆ ਗਏ। ਗੁਰਮੁਖੋ ਬਾਹਰ ਮੁਖੀ ਬੁਲਾਉਣ ਵਾਸਤੇ ਸੁਨੇਹੇ ਚਾਹੀਦੇ ਨੇ, ਮੈਸੇਜ ਭੇਜਣੇ ਆ। ਜਿਹੜੇ ਰੁਖਾਨੀਅਤ ਦੀਆਂ ਖੇਡਾਂ ਖੇਡਦੇ ਨੇ, ਬਿਨਾਂ ਬੋਲ ਤੋਂ ਪਿਆਰੇ ਨੂੰ ਆਵਾਜ਼ਾਂ ਮਾਰ ਲੈਂਦੇ ਨੇ। ਕਹਿੰਦੇ ਤੁਸੀਂ ਬੁਲਾਇਆ ਅਸੀਂ ਆ ਗਏ। ਕਹਿੰਦਾ ਸਤਿਗੁਰੂ ਕਿਰਪਾ ਕਰੋ, ਘਰ ਤਾਂ ਮੇਰੇ ਕੋਲ ਕੋਈ ਨੀ, ਚੰਗਾ ਝੌਂਪੜੀ ਹੈ। ਤੇ ਉਹਦੇ ਬਾਰੇ ਕਿਹਾ ਜਾਂਦਾ ਇੱਕੋ ਹੀ ਕੰਬਲ ਸੀ ਜੀ ਉਹਦੇ ਕੋਲ, ਉਹੀ ਕਮਰ ਨਾਲ ਬੰਨ ਲੈਣਾ, ਉਹੀ ਮੋਢੇ ਤੇ ਰੱਖ ਲੈਣਾ। ਕਹਿੰਦਾ ਕਿਰਪਾ ਕਰੋ, ਚੱਲੋ ਮੇਰੇ ਘਰ ਚੱਲੋ। ਸਤਿਗੁਰੂ ਕਹਿੰਦੇ ਨੇ ਚਲੋ, ਚੱਲ ਪਏ। ਉਹਦਾ ਸਾਦਾ ਮੁਰਾਦਾ ਘਰ, ਆਪਣੀ ਚੱਕੀ ਰੱਖੀ ਸੀ। ਕੁਝ ਵਿਦਵਾਨ ਕਹਿੰਦੇ ਨੇ ਆਪਣੇ ਖੂਹ ਤੇ ਜਾਂ ਪੈਲੀ ਤੇ ਬਣਾਇਆ, ਚੱਕੀ ਨਾਲ ਆਟਾ ਰੋਜ਼ ਪੀਣਾ, ਆਏ ਗਏ ਅਤਿਥੀਆਂ ਦੀ ਸੇਵਾ ਕਰਨੀ, ਜੋ ਸੁੱਕਾ ਮਿੱਸਾ ਸੀ ਖਾਲੀ ਨਹੀਂ ਮੋੜਨਾ। ਯਾਦ ਰੱਖਿਓ, ਦੇਣ ਦੇ ਲਈ, ਸੇਵਾ ਕਰਨ ਦੇ ਲਈ ਅਰਬਾਂ ਰੁਪਈਏ ਨਹੀਂ ਚਾਹੀਦੇ, ਸਿਰਫ ਦਿਲ ਚਾਹੀਦਾ। ਦਿਲ ਹੋਵੇ ਤੇ ਤਿਲ ਵੀ ਘੋਲ ਕੇ ਵੰਡਿਆ ਜਾ ਸਕਦਾ ਹੈ, ਜੇ ਦਿਲ ਕੋਈ ਨਹੀਂ ਕੁਛ ਵੀ ਨਹੀਂ। ਮਹਾਰਾਜ ਗਏ, ਉਹਦੀ ਚੱਕੀ ਪਈ, ਭਾਂਡੇ ਮਿੱਟੀ ਦੇ ਜਿਨ੍ਹਾਂ ਚ ਪਾਣੀ ਪਿਆ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਚੁੱਲਾ ਬਾਲ ਕੇ ਸੁੱਕਾ ਮਿੱਸਾ ਪ੍ਰਸ਼ਾਦਾ ਛਕਾਇਆ। ਹਜ਼ੂਰ ਉਹਦੇ ਕੋਲ ਟਿਕੇ, ਕੁਛ ਵਿਦਵਾਨ ਕਹਿੰਦੇ ਕੁਝ ਦਿਨ ਟਿਕੇ। ਤੇ ਜਿਸ ਦਿਨ ਮਹਾਰਾਜ ਕਹਿੰਦੇ ਨੇ ਭਾਈ ਹੇਮਿਆ ਅਸੀਂ ਵਾਪਸ ਜਾਣਾ ਹੈ, ਕਹਿੰਦੇ ਉਸ ਵੇਲੇ ਇੰਨਾ ਕੁ ਅੰਦਰ ਸ਼ੁੱਧ ਹੋ ਚੁੱਕਾ ਸੀ, ਇੰਨਾ ਪਵਿੱਤਰ ਹੋ ਚੁੱਕਾ ਸੀ ਕਿ ਗੁਰੂ ਅਰਜੁਨ ਦੇਵ ਦੇ ਚਰਨ ਪਕੜ ਲੈ। ਕਹਿੰਦਾ ਹੇ ਅਨੰਤ, ਮੇਰਾ ਅੰਤ ਆ ਗਿਆ, ਮੈਨੂੰ ਬੇਅੰਤ ਆਪਣੇ ਅਨੰਤ ਵਿੱਚ ਮਿਲਾ ਲੈ। ਇਹ ਸ਼ਬਦ ਸੁਣਨ ਵਾਲੇ ਆ, ਗੁਰੂ ਦਾ ਅੰਤ ਕਿਸੇ ਨਹੀਂ ਪਾਉਣਾ, हे सतगुरु अनंत मेरा अंत आया है, तुसी कृपा करो मेरे घर आए। मैं ता इस करके आवाजा दिंदा सा, मेरी ता चिखा भी किसे नहीं बनानी, इन्ने निंदक लोग ने। मैं कहिंदा सा शरीर छड़ना, गुरु साहबान महाराज हस के कहिंदे असी आए भी तेरे करके हां, पर कहिंदा मैं ओ कुछ सेवा नहीं कर सकिया जेड़ी सेवा अमीरां ने कर सकनी सी। उत्थे फिर गुरुदेव ने कहा भली सुहावी छापरी जा मैं गुण गाए। उत्थे शब्द उचारण किया, शब्दार्थ टीका है जी धर्म प्रचार कमेटी का, ओदी उथानका विच भूमिका विच भी यह दिता है, क्योंकि कईयां दे मन च आउणा है ये कित्थों जी किवें शब्द जोड़ दिता। हालांकि प्रिंसीपल तेजा सिंह उस टीम दे सन जी जिन्हां ने अर्थ किते, उत्थे भी दिता है कि यह शब्द गुरु साहब ने खानपुर उचारण किया। कहन लगे तेरी छापरी तेरी चौंपड़ी सुंदर मंदिर सहण है, जेन मर हद किरण ने, तेरी चौंपड़ी उच्चा मंदिर है, एदे सामने सोने दे मंदिर बने कोई भी मिट्टी ने, क्योंकि तेरी चौंपड़ी विच करतार चेते हुंदा है। आ तू हत्थां नाल आटा पीना, तेरे घर दी खादी हुई रोटी वासना नू खत्म कर दिंदी जड़ों पट के। आ जेड़ा तू अपने लक दुआले कंबल पाया है, सानू सिंघासन दिते ही बना के, एहो जिहा आसन तां कदी माणी ही नहीं असीं। ये शब्द कहे भली सुहावी छापरी, मैं विषय तो दूर नहीं जाना, ओ थां ओ जगह इत्थे मंदिर दा अर्थ कोई सोने दा, जिस थां ते रब चेते आ जाए भावे सोने दा होवे ते भावे कखां दा होवे ओ ही चंगा। भली सुहावी छापरी जा मैं गुण गाए, किती काम ना तौल कर, जेड़े चिट्टे पत्थर नाल बने घर ने जित हर बिसराए, ओ किसे काम नहीं। भली सुहावी छापरी जा मैं गुण गाए, किती काम ना तौल कर, जित हर बिसनाए आनंद गरीबी साध संग जित प्रभ चिताए। कहने तेरे को लोग कहने गरीबी, कहने नहीं तेरे कोल बैठा वाहगुरु चेते आया, सची मुची तेरे को झोंपड़ी च बैठा आनंद आया। यही दास बेनती करता हुंदा है कि गुरु घर च, चलो गुरुद्वारा साहब इत्थे हुण गुरु घर ही सारे कहने, साडे मुंह चो भी निकलदा पर है तां गुरुद्वारा शब्द गुरुद्वारे ना, जिन्ना वासना तो रह तो के कीर्तन पाठ बाणी होवेगी उन्ना टिका बनेगा गुरुद्वारे, ते जिन्ने अपने कलेश दियां पंडा खोलांगे संगत नेड़े नहीं लगेगी। हे गल वखरी, जिन्ना नू अंदर दी समझ कोई नहीं आउणगे लंगर पानी छकिया चले गए। मैं कहना बिल्डिंगा बना लेने आ, घर मैं भी बनाया, पर मैं ओ तैयारी घर दी नहीं कर सकिया जिस नू गुरमत कहिंदी पई है। उत्थे निरंतर बैठ के बंदगी कीती जाए, इबादत कीती जाए, सिमरन कीता जाए। गुरु साहब कहिंदे ने इह छापरी सुहावी है, आनंद गरीबी साध संग जित प्रभ चित आए, जल जाओ दे चरना च मत्था रखिया। कहन लगे सतगुरु मेरा कोई नहीं, हजूर कहिंदे ने जिदा रब हुंदा उहनू किसे दी लोड़ भी नहीं हुंदी, सब धरती तेरी है, बस प्राण त्याग दिते महाराज चरना च। भाई वीर सिंह कहिंदे ने इह पौड़ी उत्थे उचारण कीती, पर दोवें इक दूजे दे अर्थ टुकांदियां ने। उह पौड़ी है जी जेन मध हर कीर्तन है, बस्ता तुंटी झुपड़ी चीर सब छिन्ना, जात न पत न आदर उद्यान पर मिन्ना। कोई जात नहीं चंगी, कोई इज्जत नहीं, जंगल च रह रहे। जात न पत न आदर उद्यान पर मिन्ना, मित्र कोई कोई मित्र नहीं। सच्ची गल जे कल शब्द आना मित्र बारे भी, गुरु ते रब वर्गा कोई मित्र नहीं, कोई साक नहीं उहदे वर्गा, खून दा रिश्ता भी नहीं। कल भी बेनती कीती गुसाई महंडा इठड़ा, अम अबे थाव मिठड़ा, जिस मां दा दुध चुंगिया तू तां उदू भी मिठा है। उह तां छड्ड के तुर गई, तू छड्ड के थोड़ा जाणा, तू नहीं छड्डदा, शरीर छड्डेगा पर तू नहीं छड्डेगा सानू। गुरु साहिब वचन करदे आ कि मित्र ना इट तन रूप हीन, कोई तन नहीं शकल भी चंगी नहीं, किच साक ना सिन्ना, अपने भी छड के चले गए। पर गुरु साहब कहिंदे आ राजा सगली सृष्ट का सुंदर मंदिर सहण जैन मद हर कीर्तन, राजा सगली सृष्ट का हर नाम मन भिन्ना, जिदा नाम च अंदर भिजा होया ते सच्चे पातशाह कहिंदे आ तिसकी धूड़ मन उदरे प्रभ होए सो प्रसन्ना। मैं बेनती कीती जी घर ओही चंगा जिथे कीर्तन, हुण चलो बड़ा चंगा हो गया जी, मीडिया आ गया सारी सारी रात कीर्तन चल रहे ने, इस तरह है ना जी चल रहे ने। सुखमनी साहब हुण मेरे वर्ग आया, उन्हें कह देना बंद करो सिखो, तुसी कर्म कांडी क्यों लाया जे, ਨਹੀਂ ਨਹੀਂ ਨਹੀਂ, ਬੰਦ ਨਾ ਕਰਿਓ ਕਿਸੇ ਦੇ ਕਹਿਣ ਤੇ। ਭਾਵੇਂ ਨਾਦ ਉਹ ਮਸ਼ੀਨ ਵਿੱਚੋਂ ਨਿਕਲਦੀ ਪਈ ਏ, ਪਰ ਉਹ ਆਵਾਜ਼ ਆਪਣੀ ਤਸੀਰ ਰੱਖੇਗੀ। ਆ ਜਿਹੜੇ ਨੱਚਦੇ ਆ ਵਿਆਹਾਂ ਚ ਡੀਜੇ ਕਹਿੰਦੇ, ਉਹਦੇ ਚ ਉਹ ਕੀ ਹੈ ਜੀ, ਆਵਾਜ਼ ਹੀ ਹੈ ਨਾ। ਬੰਦੇ ਥੋੜਾ ਨੀ ਜਿੰਨਾ ਗਾਇਆ, ਉਹ ਤੇ ਕਿਤੇ ਹੋਰ ਤਾਂ ਹੋ ਸਕਦਾ, ਮਰ ਵੀ ਗਿਆ ਹੋਵੇ, ਪਰ ਉਹ ਜਦੋਂ ਸਾਊਂਡ ਚੱਲਦੀ ਏ, ਬੁੱਢੇ ਵੀ ਉੱਠ ਕੇ ਥਿਰਕਣ ਲੱਗ ਪੈਂਦੇ ਆ। ਜੇ ਵਾਸ਼ਨਾ ਸੰਯੁਕਤ ਸੰਗੀਤ ਇੱਕ ਬਜ਼ੁਰਗ ਨੂੰ ਕੁਰਸੀ ਤੋਂ ਉਠਾ ਕੇ ਨਚਾ ਦਿੰਦਾ, ਤੇ ਜਿਸ ਘਰ ਵਿੱਚ ਨਿਰੰਤਰ ਗੁਰੂ ਕੀ ਬਾਣੀ ਦਾ ਜਾਪ ਚੱਲੇਗਾ, ਕੀਰਤਨ ਚੱਲੇਗਾ, ਉਸ ਘਰ ਦਾ ਔਰਾ ਜ਼ਰੂਰ ਤਬਦੀਲ ਹੋਏਗਾ। ਪਰ ਇੱਥੋਂ ਦੇ ਸਿੱਖਾਂ ਨੂੰ ਇੱਕ ਮੌਜ ਹੋਰ ਵੜੀ, ਜਿਹੜੀ ਮੈਂ ਅਕਸਰ ਕਹਿੰਦਾ ਹੁੰਦਾ, ਕੀਰਤਨ ਭਾਈ ਸਾਹਿਬ ਨੇ ਵੀ ਕੀਤਾ, ਬੜਾ ਆਨੰਦ ਆਇਆ, ਸਹਿਜ ਸੀ, ਤੇ ਸੁਣਿਆ ਕਰੋ ਕੀਰਤਨ ਪਹਿਲਾਂ ਆ ਕੇ ਥੋੜਾ ਜਿਹਾ। ਮੈਂ ਕੀਰਤਨ ਨਾ ਸੁਣਾ, ਮੇਰੇ ਤੋਂ ਕਥਾ ਨਹੀਂ ਹੁੰਦੀ, ਸਵਾਦ ਨਹੀਂ ਹੁੰਦਾ ਕਥਾ ਦਾ। ਇਹੀ ਕੀਰਤਨ ਗੁਰੂ ਰਾਮਦਾਸ ਦੇ ਬੂਹੇ ਅੱਗੇ ਬੈਠ ਕੇ ਕੀਤਾ ਜਾਏ, ਕੀ ਬਸ਼ਵਰਤੀ। ਮੈਂ ਕਹਿੰਦਾ ਰਾਤ ਨੂੰ ਆਪਾਂ ਸੌਂਦੇ ਹਾਂ ਇੱਥੇ, ਇੰਨੀ ਕੁ ਜਦੋਂ ਤੁਸੀਂ ਰੇਡੀਓ ਲਾ ਲਓ ਜੀ, ਨੈਟ ਲਾ ਲਓ, ਆਮ ਗੁਰੂ ਘਰਾਂ, ਵਾਹਿਗੁਰੂ ਮੈਂ ਨਫ਼ਰਤ ਨਹੀਂ ਕਰ ਰਹੇ ਵੀ ਗੁਰਦੁਆਰਿਆਂ ਚ ਫਰਕ ਹੈ, ਆਮ ਤੁਸੀਂ ਸੁਣੋਗੇ ਤੇ ਪੁੱਛੋਗੇ ਕਿੱਥੇ ਕੀਰਤਨ ਹੋ ਰਿਹਾ, ਕਿਹੜਾ ਗੁਰਦੁਆਰਾ ਹੈ। ਦਰਬਾਰ ਸਾਹਿਬ ਦਾ ਕੀਰਤਨ ਲੱਗਣ ਦੀ ਦੇਰ ਪੁੱਛਣਾ ਨਹੀਂ ਪੈਂਦਾ, ਕਿਉਂਕਿ ਉਹਦੀ ਸ਼ੈਲੀ ਐਸੇ ਕਮਾਲ ਦੀ ਏ ਕਿ ਦੂਰ ਬੈਠਿਆਂ ਵੀ ਰਾਤ ਨੂੰ ਕੰਨਾਂ ਚ ਆਵਾਜ਼ ਪੈਂਦੀ, ਇੰਝ ਲੱਗਦਾ ਗੁਰੂ ਰਾਮਦਾਸ ਦੇ ਬੂਹੇ ਅੱਗੇ ਬੈਠੇ ਆ। ਸੱਚ ਹੈ ਨਾ ਜੀ, ਹਕੀਕਤ ਹੈ। ਤੇ ਕਿੰਨਾ ਚੰਗਾ ਹੋਵੇ ਰਾਤ ਨੂੰ ਸੌਣ ਲੱਗਿਆਂ ਨਿੰਮੀ ਆਵਾਜ਼ ਵਿੱਚ ਕੀਰਤਨ ਘਰ ਚਲਾਈ ਰੱਖੋ, ਜਦੋਂ ਕਿਤੇ ਮੰਜੇ ਤੇ ਪਾਸਾ ਵੱਟੋਗੇ ਅੱਖ ਖੁੱਲੇਗੀ, ਇੰਜ ਪ੍ਰਤੀਤ ਹੋਵੇਗਾ ਮੈਂ ਹਰਿਮੰਦਰ ਸਾਹਿਬ ਹਾਂ। ਹੋ ਸਕਦਾ ਉਸ ਫੁਰਨੇ ਵਿੱਚੋਂ ਸੁਪਨਾ ਜਨਮ ਲੈ ਲੈ, ਤੇ ਸੁੱਤਾ ਤੂੰ ਮੰਜੀ ਤੇ ਹੋਵੇ ਤੇ ਸੁਪਨੇ ਵਿੱਚ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਬੈਠਾ ਹੋਵੇ। ਜੇ ਕਮਾਈ ਵਾਲੇ ਪਾਸੇ ਤੁਰਨਾ ਤੇ ਜ਼ਰੂਰੀ ਹੈ। ਮੈਂ ਬੇਨਤੀ ਕਰਾਂਗਾ ਇਹ ਕਦੀ ਨਹੀਂ ਬੰਦ ਕਰਨਾ, ਕੋਈ ਮਰਜ਼ੀ ਕਹੀ ਜਾਏ, ਕਰਮ ਕਾਂਡ ਕਹੀ ਜਾਏ, ਤੇ ਇੱਥੇ ਦ੍ਰਿੜਤਾ ਚਾਹੀਦੀ। ਸ਼ਬਦ ਆਪਣੀ ਬਖਸ਼ਿਸ਼ ਵਰਤਾਉਂਦਾ ਹੈ, ਸ਼ਬਦ ਆਪਣੀ ਕਿਰਪਾ ਕਰਦਾ ਹੈ। ਮੈਂ ਤੇ ਕਹਿੰਦਾ ਜਿੱਥੇ ਜਿਸ ਘਰ ਚ ਆਨੰਦ ਆਉਣ ਲੱਗ ਪਵੇ ਉੱਥੇ ਗੁਰੂ ਰਾਮਦਾਸ ਵਰਤ ਜਾਂਦਾ ਹੈ। ਸਤਿਗੁਰੂ ਨੇ ਸ਼ਬਦ ਵਰਤਿਆ ਕਿ ਉਹ ਥਾਂ ਚੰਗੀ ਹੈ ਜਿਸ ਜਗ੍ਹਾ ਦੇ ਉੱਤੇ ਪਰਮਾਤਮਾ ਦਾ ਕੀਰਤਨ ਹੈ। ਇਸ ਨੂੰ ਉਹਨੂੰ ਮੈਂ ਇਮਾਰਤ ਨਾਲ ਨਹੀਂ ਇਕੱਲਾ ਜੋੜ ਰਿਹਾ। ਗੁਰੂ ਸਾਹਿਬ ਦਾ ਅਸੀਂ ਹੁਣੇ ਬਚਨ ਪੜਿਆ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਗੁਰੂ ਸਾਹਿਬ ਸ਼ਬਦ ਵਰਤਦੇ ਕਿ ਉਹ ਥਾਂ ਅਤ